दंडौत वंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताही कुल को नाम पुन द्वादश गुरिंड कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नूं करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि सरहंद दे वल नूरे माही नूं भेजिया होया। सतगुरु सच्चे पातशाह जी ने तीन वारी वचन किया कि देखो माही आउंदा है कि नहीं आउंदा। ग्रंथाकार भाई संतोख सिंह जी लिखते ने कि जदों दिन ढलन दे विच डेढ़ पहर रहिंदा सी उस वेले सतगुरां ने तीजा वचन किया कल्ले नूं कहिंदे ने किसे अपने इक आदमी नूं रुख दे उत्ते चढ़ा ताँ कि दूरों नीज ला के वो देखे कि माही आ रहा है कि नहीं आ रहा। कल इथों तक कथा पहुंची सी अज इथों अगे मैं प्रारंभ करदा। सुनत राय कला कह निज नरन मजारा पुरुषोत्तम पूरन पुरख त्रै बार उचारा। ग्रंथाकार भाई संतोख सिंह जी लिखते ने कि जदों सतगुरु ने तीसरी बारी बचन किया ते बचन नूं सुन के राय कला फिर अपने नालदियां नूं कहिंदा है कि सतगुरु सच्चे पातशाह जी पूर्ण पुरख ने ए परशोत्तम ने इन्हां ने तीन वारी सानूं उचारण किया है कि रुख ते चढ़ के देखो माही आउंदा है कि नहीं आउंदा। कहां हमारो खर्च होए चढ़े तर पर हेरो बचन साचिन को सदा निश्चय बहो तेरो। राय कला कहिंदा कि सानू सतगुरां दे हुक्म दी तामील करनी चाहिदी है। एक आदमी रुख ते चढ़े ते देखे नीज ला के कि माही आउंदा है कि नहीं आउंदा क्योंकि साडा रुख ते चढ़न दे नाल की खर्चा होना है पाव के कुछ विगड़दा नहीं है। इस करके सतगुरां दे बचन नूं मन लेना चाहिदा है। इस तों इलावा राय कला कहिंदा कि सतगुरु सच्चे पातशाह जी दे जिहड़े बचन ने उन्हां दे विच कोई सार तत् अर्थ जरूर हुंदा है। ये गल कहिंदा कि निश्चित रूप दे नाल मैं बड़ी वारी देखी। एक नर तर पर तुरते ही कह राय चढ़ायो चढ़कर तोंग सकंद पर सो मग दर सायो। कवि संतोख सिंह जी लिखते ने उसे वेले हुक्म करके अपने एक दास नूं राय कल्ले ने रुख ते चढ़न दे वास्ते आख्या। काली दे नाल ओह वड्डे सारे उच्चे रुख दे उत्ते चढ़ गया ते जिहड़ा रुख दा सारिआं तों मजबूत ते उच्चा टाणा सी उस दे उत्ते चढ़ के उहने फिर गौ दे नाल उस रस्ते दे वल देखिआ जिहड़े पासिओं माही ने आउणा सी। माही आवत दूर ते तिन देखण कीना बिस्मावत बोल्यो तब आयो मैं चीना। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਰੋਂ ਉਸ ਨੇ ਦੇਖਿਆ ਕਿ ਵਾਕਿਆ ਹੀ ਸਤਿਗੁਰਾਂ ਦਾ ਬਚਨ ਤੇ ਸੱਚਾ ਸੀ। ਮਾਹੀ ਕਾਲੀ ਦੇ ਨਾਲ ਤੁਰਦਾ ਹੋਇਆ ਆ ਰਿਹਾ ਸੀ। ਉਸ ਨੂੰ ਤੁਰੇ ਆਉਂਦਿਆਂ ਦੂਰੋਂ ਦੇਖਿਆ ਜਿਹੜਾ ਰੁੱਖ ਦੇ ਉੱਤੇ ਚੜ ਕੇ ਬੈਠਾ ਸੀ। ਕਵੀ ਜੀ ਲਿਖਦੇ ਨੇ ਬਹੁਤ ਜ਼ਿਆਦਾ ਹੈਰਾਨ ਹੋਇਆ। ਉੱਤੋਂ ਹੀ ਉਸਨੇ ਉੱਚੀ ਆਵਾਜ਼ ਦੇ ਨਾਲ ਆਖਿਆ, ਆਇਓ ਮੈਂ ਚੀਨਾ, ਭਾਵ ਕੇ ਵਾਕਿਆ ਹੀ ਮਾਹੀ ਬੜੀ ਛੇਤੀ ਦੇ ਨਾਲ ਆ ਰਿਹਾ, ਮੈਂ ਆਪਣੀ ਅੱਖਾਂ ਦੇ ਨਾਲ ਉਸ ਨੂੰ ਦੇਖ ਰਿਹਾ। ਨਿਕਟ ਪਹੁੰਚੋ ਜਬ ਲਗੋ ਰਹਿ ਦੇਖਤ ਸੋ, ਉਤਰਿਓ ਤਰ ਪਰ ਤੇ ਤਰੇ ਸੁਣ ਕਰ ਸਭ ਕੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਪਹਿਲਾਂ ਦੂਰੋਂ ਦੇਖਿਆ, ਫਿਰ ਜਦੋਂ ਹੋਰ ਜ਼ਿਆਦਾ ਉਹ ਲਾਗੇ ਆ ਗਿਆ ਤੇ ਫਿਰ ਜਿਹੜਾ ਰੁੱਖ ਤੇ ਚੜਿਆ ਹੋਇਆ ਆਦਮੀ ਸੀ ਉਹ ਥੱਲੇ ਉਤਰਿਆ ਤੇ ਉਹਨੇ ਫਿਰ ਸਾਰਿਆਂ ਨੂੰ ਆਣ ਕੇ ਦੱਸਿਆ ਹੈ। ਫਿਰ ਦੁਬਾਰਾ ਆਖਿਆ ਕਿ ਮੈਂ ਦੇਖਿਆ ਕਿ ਮਾਹੀ ਬੜੀ ਕਾਲੀ ਦੇ ਨਾਲ ਆ ਰਿਹਾ, ਸੱਚੇ ਪਾਤਸ਼ਾਹ ਜੀ ਉਹ ਕਾਫੀ ਜ਼ਿਆਦਾ ਨੇੜੇ ਆ ਗਿਆ, ਛੇਤੀ ਹੀ ਪਹੁੰਚ ਜਾਏਗਾ ਹੁਣ ਇੱਥੇ। ਗਮਣਿਓ ਜੋਜਣ ਬੀਸ ਮਗ ਮਨ ਮੈਂ ਬਿਸਮਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ 20 ਜੋਜਣ ਦਾ ਰਸਤਾ ਮਾਹੀ ਨੇ ਤੈਅ ਕੀਤਾ ਸੀ ਬੜੇ ਛੇਤੀ ਹੀ, ਤੇ ਕਵੀ ਜੀ ਲਿਖਦੇ ਨੇ ਕਿ ਸਾਰੇ ਬੜੇ ਹੈਰਾਨ ਹੋਏ। ਕਰਾਮਾਤ ਸਾਹਿਬ ਗੁਰੂ ਅਸਚਰਜ ਦਿਖਰਾਏ, ਭਾਵ ਕੇ ਜਿਹੜੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹ ਬਹੁਤ ਜ਼ਿਆਦਾ ਕਰਾਮਾਤਾਂ ਦੇ ਮਾਲਕ ਨੇ, ਉਹਨਾਂ ਨੇ ਇਹ ਗੱਲ ਅਸਚਰਜ ਕਰਕੇ ਦਿਖਾ ਦਿੱਤੀ। ਇਤਨੇ ਮੇ ਮਾਹੀ ਆਇਓ ਕਰ ਬੰਧਨ ਬੈਸਾ, ਕਹਿਓ ਸਿਰੰਦ ਬਿਰਤਾਂਤ ਕੋ ਦੇਖਿਓ ਤਹਿ ਕੈਸਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੰਨੇ ਚਿਰ ਨੂੰ ਮਾਹੀ ਲਾਗੇ ਪਹੁੰਚ ਗਏ, ਉਹਨੇ ਆਣ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੇ, ਸਤਿਗੁਰਾਂ ਦੇ ਲਾਗੇ ਜਦੋਂ ਬੈਠ ਗਿਆ ਤੇ ਸਤਿਗੁਰੂ ਜੀ ਕਹਿੰਦੇ ਨੇ ਕਹੋ ਸਿਰੰਦ ਬਿਰਤਾਂਤ ਕੋ ਵਰਤਿਓ ਕੈਸਾ। ਸਤਿਗੁਰੂ ਜੀ ਕਹਿੰਦੇ ਨੇ ਕਿ ਹੇ ਮਾਹੀ, ਸਿਰੰਦ ਦੇ ਬਿਰਤਾਂਤ ਨੂੰ ਵਖਾਣ ਕਰ ਕਿ ਉੱਥੇ ਕੀ ਵਾਪਰਿਆ। ਹੱਥ ਜੋਰ ਕਰ ਤਬ ਕਹਿਓ ਜੋਗ ਸਾਹਿਬ ਜ਼ਾਦੇ, ਮਹਾਮਲੇਛਣ ਹੱਥ ਦਏ ਕਰ ਦੀਰਗ ਬਾਦੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਹੱਥ ਜੋੜ ਕੇ ਮਾਹੀ ਨੇ ਬਿਆਨ ਕੀਤਾ, ਸੱਚੇ ਪਾਤਸ਼ਾਹ ਜੀ ਮੈਂ ਕੀ ਬਿਆਨ ਕਰਾਂ, ਮੈਨੂੰ ਆਖਣ ਲੱਗਿਆ ਵੀ ਦੁੱਖ ਲੱਗਦਾ ਕਿ ਸੱਚੇ ਪਾਤਸ਼ਾਹ ਜੀ ਮਲੇਛਾਂ ਨੇ ਭਾਵ ਕੇ ਤੁਰਕਾਂ ਨੇ ਵੱਡਾ ਬਾਦ ਕਰਕੇ ਸੱਚੇ ਪਾਤਸ਼ਾਹ ਜੀ ਤੁਹਾਡੇ ਦੋਵੇਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ। ਸੁਣ ਰਾਏ ਕੱਲੇ ਕਹਿਓ ਵਿਛੜੇ ਗੁਰ ਸੰਗਾ, ਤਹਿ ਤੇ ਕਿਤ ਪਕੜੇ ਗਏ ਕਿਮ ਭਇਓ ਪ੍ਰਸੰਗਾ। ਜਦੋਂ ਮਾਹੀ ਨੇ ਐਸੀ ਵਾਰਤਾ ਦਾ ਬਿਆਨ ਕੀਤਾ, ਲਾਗੋਂ ਕੱਲਾ ਰਾਏ ਕਹਿੰਦਾ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲੋਂ ਉਹ ਵਿਛੜ ਗਏ ਸਨ, ਉਸ ਤੋਂ ਬਾਅਦ ਕਿਵੇਂ ਪਕੜੇ ਗਏ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਸ਼ਹਾਦਤ ਹੋਈ। ਕਹਿੰਦਾ ਹੈ ਰਾਏ ਕੱਲਾ ਕਿ ਪੂਰੇ ਦਾ ਪੂਰਾ ਜਿਹੜਾ ਪ੍ਰਸੰਗ ਹੈ ਉਹ ਸੁਣਾ। ਸਰਬ ਛੋਰ ਤੇ ਅੰਤ ਲਾ ਅਬ ਦੇਹੋ ਸੁਨਾਈ, ਜਿਸ ਹਿਤ ਸਿਰ ਸਤਿਗੁਰ ਥਿਰੇ ਕਹੀਐ ਸਮਝਾਈ। ਰਾਏ ਕੱਲਾ ਕਹਿੰਦਾ ਕਿ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇਹ ਸਾਰਾ ਪ੍ਰਸੰਗ ਤੂੰ ਸੁਣਾ, ਇਸੇ ਵਾਸਤੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਰੁਕੇ ਨੇ। ਮਾਹੀ ਨੂੰ ਕਹਿੰਦਾ ਕਿ ਪੂਰਾ ਪ੍ਰਸੰਗ ਸੁਣਾ, ਇੱਥੋਂ ਵਿਛੜ ਕੇ ਸਤਿਗੁਰਾਂ ਦੇ ਨਾਲੋਂ ਕਿੱਥੇ ਗਏ, ਕਿਵੇਂ ਕਿਵੇਂ ਤੁਰਕਾਂ ਦੀ ਕੈਦ ਦੇ ਵਿੱਚ ਗਏ ਤੇ ਕਿਵੇਂ ਉਹਨਾਂ ਦੀ ਸ਼ਹਾਦਤ ਹੋਈ। ਤਬ ਮਾਹੀ ਕਰ ਬੰਦ ਕਰ ਵਿਚ ਸਭਾ ਉਚਾਰੀ, ਸੁਣੋ ਪ੍ਰਭੂ ਵਿਛਰੇ ਜਬ ਇੱਕ ਵਿਪਰ ਅਗਾਰੀ। ਇਸ ਤੋਂ ਬਾਅਦ ਫਿਰ ਮਾਹੀ ਨੇ ਪੂਰੇ ਦਾ ਪੂਰਾ ਪ੍ਰਸੰਗ ਸੁਣਾਉਣਾ ਸ਼ੁਰੂ ਕੀਤਾ। ਕਹਿੰਦਾ ਕਿ ਜਦੋਂ ਸਤਿਗੁਰਾਂ ਦੇ ਨਾਲੋਂ ਵਿਛੋੜਾ ਹੋਇਆ ਤੇ ਕਹਿੰਦਾ ਹੈ ਮਾਹੀ ਕਿ ਇੱਕ ਪੰਡਿਤ ਉਸ ਵੇਲੇ ਮਾਤਾ ਗੁਜਰੀ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਅੱਗੋਂ ਮਿਲ ਗਿਆ ਸੀ। ਸੰਗ ਮਾਤ ਕੋ ਕਪਟ ਕਰ ਲੈ ਗਯੋ ਨਿਰਾਲਾ, ਪਹੁੰਚਿਓ ਆਪਣੇ ਗ੍ਰਾਮ ਲੈ ਧਰ ਲੋਭ ਵਿਸਾਲਾ। ਮਾਹੀ ਕਹਿੰਦਾ ਇੱਕ ਪੰਡਿਤ ਮਿਲ ਗਿਆ ਸੀ ਜਿਹੜਾ ਕਿ ਅਰਜ ਬੇਨਤੀ ਕਰਕੇ ਮਾਤਾ ਜੀ ਨੂੰ ਆਪਣੇ ਨਾਲ ਆਪਣੇ ਘਰ ਦੇ ਵਿੱਚ ਲੈ ਕੇ ਪਹੁੰਚ ਗਿਆ। ਪਰ ਮਾਹੀ ਕਹਿੰਦਾ ਕਿ ਉਹ ਜਿਹੜਾ ਪੰਡਿਤ ਸੀ ਉਹ ਬੜਾ ਲੋਭੀ ਸੀ, ਬੜਾ ਕਪਟੀ ਸੀ, ਉਸ ਨੇ ਮਾਨੋ ਕੇ ਲੋਭ ਨੂੰ ਧਾਰਨ ਕਰਕੇ ਹੀ ਮਾਤਾ ਜੀ ਨੂੰ ਆਪਣੇ ਨਾਲ ਆਪਣੇ ਘਰ ਖੜਿਆ। ਕਿਉਂਕਿ ਇਤਿਹਾਸ ਦੇ ਵਿੱਚ ਐਸਾ ਪ੍ਰਮਾਣ ਆਉਂਦਾ ਕਿ ਗੰਗੂ ਨਾਂ ਦਾ ਪੰਡਿਤ ਸੀ ਜਿਹੜਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕੁਝ ਸਮੇਂ ਰਸੋਈਆ ਵੀ ਰਹਿ ਚੁੱਕਾ ਸੀ, ਉਹੀ ਆਪਣੇ ਪਿੰਡ ਦੇ ਵਿੱਚ ਲੈ ਕੇ ਪਹੁੰਚਿਆ। ਸਿਆਂਦਣ ਮੈਂ ਮਾਤਾ ਹੋਤੀ ਦੁਆ ਸਾਹਿਬ ਜ਼ਾਦੇ, ਇੱਕ ਖੱਚਰ ਇੱਕ ਦਾਸ ਤੇ ਦੀਨਾਰਨ ਲਾਦੇ। ਮਾਹੀ ਕਹਿੰਦਾ ਕਿ ਰੱਥ ਦੀ ਸਵਾਰੀ ਮਾਤਾ ਗੁਜਰੀ ਜੀ ਨੇ ਕੀਤੀ ਹੋਈ ਸੀ, ਨਾਲੇ ਹੀ ਉਹਨਾਂ ਨੇ ਦੋਵਾਂ ਸਾਹਿਬਜ਼ਾਦਿਆਂ ਨੂੰ ਬਿਠਾਇਆ ਸੀ। ਇਸ ਤੋਂ ਇਲਾਵਾ ਮਾਹੀ ਕਹਿੰਦਾ ਇੱਕ ਖੱਚਰ ਦਾਸ ਨਾਲ ਤੋਰ ਕੇ ਲਿਜਾ ਰਿਹਾ ਸੀ, ਜਿਸ ਖੱਚਰ ਦੇ ਉੱਤੇ ਬਹੁਤੀਆਂ ਸਾਰੀਆਂ ਸੋਨੇ ਦੀਆਂ ਮੋਹਰਾਂ ਲੱਦੀਆਂ ਹੋਈਆਂ ਸਨ। ਇਤਿਹਾਸ ਦੇ ਵਿੱਚ ਐਸਾ ਪ੍ਰਮਾਣ ਆਇਆ ਸੀ, ਪਿੱਛੇ ਕਥਾ ਦੇ ਵਿੱਚ ਲੰਘ ਚੁੱਕਾ ਹੈ ਕਿ ਜਦੋਂ ਮਾਤਾ ਗੁਜਰੀ ਜੀ ਨੇ ਅਨੰਦਪੁਰ ਨੂੰ ਛੱਡਿਆ ਤੇ ਉਸ ਵੇਲੇ ਉਚੇਚੇ ਤੌਰ ਦੇ ਉੱਤੇ ਉਹਨਾਂ ਨੇ ਇੱਕ ਖੱਚਰ ਸੋਨੇ ਦੀਆਂ ਮੋਹਰਾਂ ਦੇ ਨਾਲ ਲੱਦ ਕੇ ਆਪਣੇ ਨਾਲ ਤੋਰੀ ਸੀ। ਕਵੀ ਸੰਤੋਖ ਸਿੰਘ ਜੀ ਨੇ ਉਸ ਜਗ੍ਹਾ ਦੇ ਉੱਤੇ ਬਿਆਨ ਕੀਤਾ। ਹੁਣ ਮਾਹੀ ਵੀ ਉਹੀ ਪ੍ਰਸੰਗ ਸੁਣਾ ਰਿਹਾ ਕਿ ਰੱਥ ਦੀ ਸਵਾਰੀ ਮਾਤਾ ਜੀ ਨੇ ਕੀਤੀ ਹੋਈ ਸੀ, ਨਾਲ ਹੀ ਦੋਵੇਂ ਸਤਿਗੁਰਾਂ ਦੇ ਸਹਿਬਜ਼ਾਦੇ ਬੈਠੇ ਸਨ, ਇੱਕ ਹੋਰ ਨਾਲ ਦਾਸ ਸੀ ਜਿਹੜਾ ਕਿ ਖੱਚਰ ਤੋੜਦਾ ਲਿਜਾ ਰਿਹਾ ਸੀ, ਜਿਸ ਖੱਚਰ ਦੇ ਉੱਤੇ ਬਹੁਤੀਆਂ ਸਾਰੀਆਂ ਸੋਨੇ ਦੀਆਂ ਮੋਹਰਾਂ ਲੱਦੀਆਂ ਸਨ। ਵਿਪਰਿ ਉਤਾਰੇ ਸਦਨ ਮੈਂ ਸਭ ਵਸਤ ਉਤਾਰੀ, ਗ੍ਰਾਮ ਨਾਮ ਖੇੜੀ ਹੋ ਤੋ ਦਿਜ ਅਦਮ ਕੁਚਾਰੀ। ਮਾਹੀ ਕਹਿੰਦਾ ਕਿ ਪੰਡਿਤ ਨੇ ਆਪਣੇ ਘਰ ਦੇ ਵਿੱਚ ਸਾਰੀਆਂ ਵਸਤੂਆਂ ਨੂੰ ਉਤਾਰਿਆ, ਮਾਤਾ ਜੀ ਦਾ ਡੇਰਾ ਲਵਾਇਆ। ਇਸ ਤੋਂ ਇਲਾਵਾ ਮਾਹੀ ਕਹਿੰਦਾ ਕਿ ਉਸ ਪੰਡਿਤ ਗੰਗੂ ਦੇ ਪਿੰਡ ਦਾ ਨਾਮ ਸੀ ਖੇੜੀ, ਜਿਹੜਾ ਪਾਪੀ ਬਹੁਤ ਵੱਡਾ ਸੀ ਉਹ ਆਪਣੇ ਘਰ ਦੇ ਵਿੱਚ ਆਪਣੇ ਪਿੰਡ ਖੇੜੀ ਦੇ ਵਿੱਚ ਲੈ ਗਿਆ, ਨਾਲੇ ਸਾਹਿਬਜ਼ਾਦਿਆਂ ਨੂੰ ਤੇ ਨਾਲੇ ਮਾਤਾ ਜੀ ਨੂੰ। ਕੁਛ ਕ ਮਸੰਦੀ ਪੀ ਕਰੀ ਇਸ ਹੇਤ ਚਿਨਾਰੀ, ਮਦਰ ਬਾਕ ਕਹਿ ਲੇ ਗਯੋ ਤਨ ਸੰਗ ਨਿਹਾਰੀ। ਮਾਹੀ ਕਹਿੰਦਾ ਕਿ ਸਤਿਗੁਰਾਂ ਦੀ ਮਸੰਦੀ ਵੀ ਕੀਤੀ ਸੀ, ਭਾਵ ਕਿ ਸਤਿਗੁਰਾਂ ਦੀ ਚਾਕਰੀ ਵੀ ਉਸਨੇ ਪਹਿਲਾਂ ਕੀਤੀ ਹੋਈ ਸੀ, ਇਸ ਕਰਕੇ ਮਾਤਾ ਜੀ ਦੇ ਨਾਲ ਉਹਦੀ ਜਾਣ ਪਛਾਣ ਸੀ। ਉਹਦੇ ਕਹਿਣ ਦੇ ਉੱਤੇ ਮਾਤਾ ਗੁਜਰੀ ਜੀ ਨੇ ਉਹਦੀ ਗੱਲ ਦੇ ਉੱਤੇ ਭਰੋਸਾ ਕੀਤਾ ਤੇ ਮਿੱਠੇ ਬਚਨ ਕਹਿ ਕੇ ਉਹ ਧਨ ਦਾ ਲੋਭੀ ਬਣ ਕੇ ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਲੈ ਗਿਆ। ਖੱਚਰ ਪਰ ਖੁਰ ਜੀ ਤੱਕੀ ਦੀਨਾਰਨ ਕੇਰੀ, ਬਿਸਰਾ ਮੇ ਬਹੁਤ ਤਾਕਤ ਪੇ ਚੱਲ ਬਾਟ ਕਨੇਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਖੱਚਰ ਦੇ ਉੱਤੇ ਖੁਰਜੀ ਨੂੰ ਦੇਖਿਆ, ਜਿਸ ਖੁਰਜੀ ਦੇ ਵਿੱਚ ਸੋਨੇ ਦੀਆਂ ਮੋਹਰਾਂ ਭਰੀਆਂ ਹੋਈਆਂ ਸਨ, ਉਸ ਵੇਲੇ ਬਹੁਤਾ ਜ਼ਿਆਦਾ ਮਾਤਾ ਜੀ ਤੇ ਸਾਹਿਬਜ਼ਾਦੇ ਥੱਕੇ ਹੋਏ ਸਨ, ਬਹੁਤਾ ਜ਼ਿਆਦਾ ਪੈਂਡਾ ਤੈਅ ਕਰਕੇ ਆਏ ਸਨ, ਜਦੋਂ ਗੰਗੂ ਨੇ ਡੇਰਾ ਲਵਾਇਆ ਤੇ ਥੱਕਿਆਂ ਟੁੱਟਿਆਂ ਨੂੰ ਨੀਂਦ ਆ ਗਈ, ਸੌ ਗਏ। ਆਂਖ ਬਚਾਏ ਉਠਾਏ ਕਰ ਲੈ ਕੇ ਕਰ ਮਾਹੀ, ਦਾਬੀ ਅਵਨੀ ਕੇ ਵਿਖੈ ਜਿਮ ਜਾਣੈ ਨਾਹੀ। ਉਸ ਵੇਲੇ ਅੱਖ ਬਜਾ ਕੇ ਜਿਹੜੀ ਮਾਇਆ ਦੀ ਸੋਨੇ ਦੀਆਂ ਮੋਹਰਾਂ ਦੀ ਖੁਰਜੀ ਸੀ ਉਹਨੂੰ ਚੁੱਕ ਕੇ ਉਹ ਲੈ ਗਿਆ ਆਪਣੇ ਘਰ ਦੇ ਇੱਕ ਕੋਨੇ ਦੇ ਵਿੱਚ, ਉਹਨੇ ਟੋਆ ਕੱਢ ਕੇ ਉਸ ਖੁਰਜੀ ਨੂੰ ਦਬ ਦਿੱਤਾ ਤਾਂ ਕਿ ਕਿਸੇ ਤਰੀਕੇ ਦੇ ਨਾਲ ਕੁਝ ਪਤਾ ਨਾ ਲੱਗੇ। ਕਿਤਕ ਬੇਰ ਮੈਂ ਆਣ ਕਰ ਬੋਲਿਓ ਦਿਜ ਪਾਪੀ, ਲੋਕ ਗ੍ਰਾਮ ਕੇ ਚੋਰ ਹੈ ਸੁਚਿੱਤੀ ਰੱਖ ਆਪੀ। ਮੋਹਰਾਂ ਨੂੰ ਸੰਭਾਲਣ ਤੋਂ ਬਾਅਦ ਫੇਰ ਉਹ ਜਿਹੜਾ ਪਾਪੀ ਪੰਡਿਤ ਸੀ ਉਹ ਮਾਤਾ ਗੁਜਰੀ ਜੀ ਦੇ ਕੋਲ ਪਹੁੰਚਿਆ, ਆਣ ਕੇ ਮਾਤਾ ਜੀ ਨੂੰ ਕਹਿਣ ਲੱਗਾ ਕਿ ਸਾਡੇ ਪਿੰਡ ਦੇ ਜਿਹੜੇ ਲੋਕ ਨੇ ਉਹ ਬਹੁਤ ਜ਼ਿਆਦਾ ਚੋਰ ਨੇ, ਇਸ ਕਰਕੇ ਮਾਤਾ ਜੀ ਆਪਣੇ ਸਮਾਨ ਦੀ ਸਾਨੂੰ ਆਪ ਸਾਂਭ ਰੱਖਣੀ ਪਏਗੀ। ਵਸਤ ਸੰਭਾਰੋ ਆਪਣੀ ਮੈਂ ਪਾਖ ਸੁਨਾਵਾਂ ਦੋਸ਼ ਨਾ ਦੀਜੈ ਮੋਹੇ ਕੋ ਸਭ ਭੇਤ ਬਤਾਵਾਂ। ਗੰਗੂ ਪੰਡਿਤ ਕਹਿਣ ਲੱਗਾ ਕਿ ਮਾਤਾ ਜੀ ਆਪਣੀਆਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਆਪਣੇ ਆਪ ਹੀ ਸਾਂਭ ਲਵੋ, ਮੈਂ ਤੁਹਾਨੂੰ ਸੁਚੇਤ ਕਰਨਾ ਚਾਹੁੰਦਾ ਕਿ ਪਿੰਡ ਦੇ ਲੋਕ ਬੜੇ ਚੋਰ ਨੇ, ਇਸ ਕਰਕੇ ਬਾਅਦ ਦੇ ਵਿੱਚ ਕਿਸੇ ਨੂੰ ਦੋਸ਼ੀ ਠਹਿਰਾਉਣਾ ਨਾ ਪਵੇ, ਇਸ ਕਰਕੇ ਮੈਂ ਸਾਰਾ ਭੇਤ ਦੱਸਦਾ ਹਾਂ ਕਿ ਆਪਣੀਆਂ ਸਾਰੀਆਂ ਚੀਜ਼ਾਂ ਨੂੰ ਮਾਤਾ ਜੀ ਤੁਸੀਂ ਸਾਂਭ ਕੇ ਰੱਖੋ। ਦਾਸ ਗਾਇਓ ਥੋ ਵਹਿਰ ਕੋ ਸੋ ਤਿਸ ਛਿਨ ਆਇਓ, ਤਿਮਰ ਪਏ ਤੇ ਵਸਤ ਸਭ ਸੰਭਾਰਨ ਲਾਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਵੇਲੇ ਮਾਤਾ ਜੀ ਦਾ ਦਾਸ ਬਾਹਰ ਗਿਆ ਹੋਇਆ ਸੀ, ਜਿਸ ਵੇਲੇ ਪੰਡਿਤ ਗੰਗੂ ਨੇ ਸਤਿਗੁਰਾਂ ਦੀ ਮਾਤਾ ਨੂੰ ਐਸੇ ਬਚਨ ਆਖੇ ਨੇ ਕਿ ਆਪਣੀਆਂ ਚੀਜ਼ਾਂ ਨੂੰ ਸਾਂਭ ਕੇ ਰੱਖੋ। ਇੰਨੇ ਚਿਰ ਨੂੰ ਉਹ ਜਿਹੜਾ ਮਾਤਾ ਜੀ ਦਾ ਦਾਸ ਸੀ ਉਹ ਆ ਗਿਆ ਤੇ ਫਿਰ ਮਾਤਾ ਜੀ ਨੇ ਆਖਿਆ ਕਿ ਸਾਰੀਆਂ ਚੀਜ਼ਾਂ ਨੂੰ ਚੰਗੇ ਤਰੀਕੇ ਦੇ ਨਾਲ ਸਾਂਭ ਲੈ।
ਤਬੈ ਦਾਸ ਕਹਿ ਮਾਤ ਕੋ ਖੁਰਜੀ ਵਿੱਚ ਨਾਹੀ, ਵਸਤ੍ਰ ਆਦ ਸਭ ਹੈ ਤਰੇ ਮਾਤਾ ਸੁਣ ਪ੍ਰਾਹੀ।
ਦਾਸ ਨੇ ਸਾਰੀਆਂ ਚੀਜ਼ਾਂ ਨੂੰ ਸਾਂਭਿਆ ਤੇ ਮਾਤਾ ਗੁਜਰੀ ਜੀ ਨੂੰ ਦਾਸ ਕਹਿੰਦਾ ਕਿ ਮਾਤਾ ਜੀ ਕੱਪੜੇ ਆਦਿਕ ਸਾਰੇ ਦੇ ਸਾਰੇ ਪੂਰੇ ਨੇ, ਪਰ ਕਹਿੰਦਾ ਕਿ ਮਾਤਾ ਜੀ ਜਿਹੜੀ ਧਨ ਦੀ ਖੁਰਜੀ ਸੀ ਨਾਲ ਲੈ ਕੇ ਆਏ ਸਾਂ, ਮਾਤਾ ਜੀ ਉਹ ਨਹੀਂ ਦਿਖਾਈ ਦਿੰਦੀ, ਉਹ ਸਮਾਨ ਦੇ ਵਿੱਚ ਨਹੀਂ ਹੈ। ਜਦੋਂ ਐਸੀ ਗੱਲ ਕੀਤੀ ਤੇ ਮਾਤਾ ਜੀ ਫਿਰ ਕਹਿੰਦੇ ਨੇ
ਦਿਜ ਕਰ ਮੇ ਕੋ ਅਪਰ ਨਹਿ, ਹਮ ਹੈ ਕੈ ਸੋ ਧਰੀ ਹੋਏਗੀ ਬੂਝ ਤੇ ਅੰਤਰ ਕਿਤ ਹੋ।
ਮਾਤਾ ਜੀ ਦਾਸ ਨੂੰ ਕਹਿੰਦੇ ਨੇ ਕਿ ਪੰਡਿਤ ਦੇ ਘਰ ਦੇ ਵਿੱਚ ਜਾਂ ਪੰਡਿਤ ਹੈ ਜਾਂ ਫਿਰ ਅਸੀਂ ਆਏ ਹਾਂ, ਬਾਹਰਲਾ ਕੋਈ ਉਪਰਾ ਆਦਮੀ ਤੇ ਆਇਆ ਨਹੀਂ, ਇਸ ਕਰਕੇ ਗੰਗੂ ਨੂੰ ਪੁੱਛ, ਉਸ ਨੇ ਕਿਤੇ ਧਰੀ ਹੋਏਗੀ, ਕੀਮਤੀ ਸਮਝ ਕੇ ਉਹਨੇ ਕਿਤੇ ਲੁਕੋ ਕੇ ਰੱਖੀ ਹੋਵੇਗੀ, ਤੂੰ ਉਹਨੂੰ ਪੁੱਛ ਕਿ ਖੁਰਜੀ ਕਿੱਥੇ।
ਸੁਣ ਕੇ ਬੂਝੋ ਦਾਸ ਦਿਜ ਖੁਰਜੀ ਤੈਂ ਲੀਨੀ, ਹੇਤ ਸੰਵਾਰਨ ਕੇ ਤਰੀ ਅੰਤਰਗਤ ਕੀਨੀ।
ਤੇ ਫਿਰ ਮਾਤਾ ਜੀ ਦੇ ਦਾਸ ਨੇ ਪੁੱਛਿਆ ਪੰਡਿਤ ਤੋਂ ਕਿ ਪੰਡਿਤ ਜੀ ਤੁਸੀਂ ਖੁਰਜੀ ਦੇਖੀ ਹੈ, ਕੀ ਤੁਸੀਂ ਕਿਤੇ ਸੰਭਾਲ ਕੇ ਛੁਪਾ ਕੇ ਉਸ ਨੂੰ ਰੱਖਿਆ, ਮੈਨੂੰ ਦੱਸੋ।
ਸੁਣ ਤਦ ਜਾਤਮ ਕੁਮਤ ਮਨ ਉੱਚੀ ਤੁਨ ਪਾਖੇ, ਇਹ ਮੁਝ ਕੋ ਗੁਣ ਤੁਮ ਕਰਿਓ ਮਰਤੇ ਮੈਂ ਰਾਖੇ।
ਜਦੋਂ ਖੁਰਜੀ ਦੇ ਬਾਰੇ ਪੁੱਛਿਆ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਨੀਚ ਪੰਡਿਤ ਸੀ ਉਹ ਖੋਟੀ ਬੁੱਧ ਵਾਲਾ ਬੋਲਿਆ ਉੱਚੀ ਆਵਾਜ਼ ਦੇ ਨਾਲ, ਕਹਿੰਦਾ ਕਿ ਮੈਂ ਮਰਦਿਆਂ ਨੂੰ ਤੁਹਾਨੂੰ ਆਪਣੇ ਘਰ ਦੇ ਵਿੱਚ ਪਨਾਹ ਦੇ ਕੇ ਸੁਰੱਖਿਆ ਦਿੱਤੀ, ਕੀ ਤੁਸੀਂ ਮੇਰੀ ਨੇਕੀ ਦਾ ਇਹ ਗੁਣ ਪਾ ਰਹੇ ਹੋ।
ਪਾਤਸ਼ਾਹੀ ਨਵ ਰੰਗ ਕੀ ਨਹੀਂ ਦੂਸ਼ਣ ਲਾਵੋ, ਆਣ ਗਹਿਗੇ ਤੁਰਤ ਹੀ ਮੁਝ ਚੋਰ ਬਣਾਵੋ।
ਗੰਗੂ ਪੰਡਿਤ ਕਹਿੰਦਾ ਕਿ ਬਾਦਸ਼ਾਹ ਔਰੰਗਜ਼ੇਬ ਦੀ ਬਾਦਸ਼ਾਹੀ ਹੈ, ਇਸ ਕਰਕੇ ਮੇਰੇ ਤੇ ਐਸਾ ਦੋਸ਼ ਨਾ ਲਾਵੋ, ਜੇਕਰ ਪਤਾ ਲੱਗ ਗਿਆ ਤੁਰਕਾਂ ਨੂੰ ਤੇ ਮੇਰੇ ਨਾਲ ਨਾਲ ਉਹ ਤੁਹਾਨੂੰ ਵੀ ਸਾਰਿਆਂ ਨੂੰ ਫੜ ਲੈਣਗੇ, ਤੁਸੀਂ ਮੈਨੂੰ ਚੋਰ ਬਣਾ ਰਹੇ ਹੋ, ਮੈਂ ਨੇਕੀ ਕੀਤੀ ਹੈ ਤੇ ਨੇਕੀ ਦਾ ਬਦਲਾ ਬਦੀ ਦੇ ਵਿੱਚ ਤੁਸੀਂ ਦੇ ਰਹੇ ਹੋ ਕਿ ਚੋਰੀ ਦਾ ਝੂਠਾ ਇਲਜ਼ਾਮ ਮੇਰੇ ਤੇ ਲਾ ਰਹੇ।
ਕਿਆ ਫਲ ਆਗੇ ਕਰੋਗੇ ਮੈਂ ਜੀਤ ਬਚਾਏ, ਅਬ ਮੁਝ ਕੋ ਇਤਬਾਰ ਨਹੀਂ ਨਿਕ ਸੋ ਯੁਤ ਲਾਏ।
ਗੰਗੂ ਕਹਿੰਦਾ ਕਿ ਕੀ ਫਲ ਮੈਨੂੰ ਅੱਗੇ ਵਾਸਤੇ ਦੇਵੋਗੇ, ਮੈਂ ਤੁਹਾਨੂੰ ਸੁਰੱਖਿਆ ਦਿੱਤੀ ਪਨਾਹ ਦਿੱਤੀ ਤੇ ਤੁਸੀਂ ਮੇਰੇ ਨਾਲ ਐਸਾ ਕੰਮ ਕੀਤਾ, ਅਬ ਮੁਝ ਕੋ ਇਤਬਾਰ ਨਹੀਂ, ਕਹਿੰਦਾ ਕਿ ਮੈਨੂੰ ਹੁਣ ਤੁਹਾਡੇ ਉੱਤੇ ਕੋਈ ਇਤਬਾਰ ਨਹੀਂ ਹੈ, ਇਸ ਕਰਕੇ ਮੇਰੇ ਘਰ ਦੇ ਵਿੱਚੋਂ ਨਿਕਲ ਜਾਓ।
ਸੁਣੇ ਜਿਨਰ ਗੁਰ ਮਾਤ ਹੈ ਇਨ ਘਰ ਮੇ ਰਾਖੇ, ਤਵੇ ਤੁਰਕ ਦੇ ਕੈਦ ਕਰ ਗੁਰ ਪਰ ਬਹੁ ਮਾਖੇ।
ਗੰਗੂ ਕਹਿੰਦਾ ਕਿ ਜਦੋਂ ਤੁਰਕਾਂ ਦੇ ਆਦਮੀਆਂ ਨੂੰ ਪਤਾ ਲੱਗੇਗਾ ਕਿ ਗੁਰੂ ਦੀ ਮਾਤਾ ਨੂੰ ਤੇ ਗੁਰੂ ਦੇ ਸਾਹਿਬਜ਼ਾਦਿਆਂ ਨੂੰ ਇਹਨੇ ਆਪਣੇ ਘਰ ਦੇ ਵਿੱਚ ਪਨਾਹ ਦਿੱਤੀ ਹੈ, ਰੱਖਿਆ ਹੋਇਆ, ਤੇ ਤੁਰਕ ਮੈਨੂੰ ਕੈਦ ਕਰ ਲੈਣਗੇ, ਕਿਉਂਕਿ ਗੁਰੂ ਜੀ ਦੇ ਉੱਤੇ ਜਿਹੜੇ ਤੁਰਕ ਨੇ ਉਹ ਬਹੁਤਾ ਹੀ ਜ਼ਿਆਦਾ ਮਾਖੇ ਹੋਏ ਨੇ, ਭਾਵ ਕਿ ਬਹੁਤ ਜ਼ਿਆਦਾ ਗੁੱਸੇ ਨੇ।
ਤੋਵ ਨੰਦਨ ਮਾਰੇ ਕਨੇ ਨਹੀਂ ਕਰੀ ਪਲਾਈ, ਜੀਤਿਓ ਚਹਿ ਬਾਦਸ਼ਾਹ ਸੋ ਨਿਤ ਤੂਮ ਉਠਾਈ।
ਮਾਤਾ ਗੁਜਰੀ ਜੀ ਨੂੰ ਗੰਗੂ ਪੰਡਿਤ ਕਹਿੰਦਾ ਕਿ ਤੇਰੇ ਪੁੱਤਰ ਨੇ, ਭਾਵ ਕੇ ਗੁਰੂ ਨੇ ਬਹੁਤੇ ਸਾਰੇ ਤੁਰਕਾਂ ਨੂੰ ਮਾਰਿਆ, ਉਹਨੇ ਕੋਈ ਐਸਾ ਕਰਕੇ ਭਲਾਈ ਦਾ ਕੰਮ ਨਹੀਂ ਕੀਤਾ। ਕਹਿੰਦਾ ਹੈ ਕਿ ਉਹ ਜਿੱਤਣਾ ਚਾਹੁੰਦਾ ਹੈ ਬਾਦਸ਼ਾਹ ਨੂੰ, ਉਹਨੇ ਬਹੁਤ ਜ਼ਿਆਦਾ ਧੁੰਮ ਉਠਾਈ ਹੋਈ ਹੈ।
ਮੈਂ ਜੋ ਉਤਾਰੇ ਆਣ ਕਰ ਲਾਇ ਸਤਾਉ ਚੋਰੀ, ਕਿਉਂ ਨਾ ਜਾਹੋ ਜਿਤ ਕੋ ਚਾਹੋ ਅਬ ਲੋ ਬਿਤ ਥੋਰੀ।
ਕਹਿੰਦਾ ਹੈ ਕਿ ਮੈਂ ਤੁਹਾਨੂੰ ਆਪਣੇ ਘਰ ਦੇ ਵਿੱਚ ਉਤਾਰਿਆ ਤੇ ਤੁਸੀਂ ਮੇਰੇ ਉੱਤੇ ਚੋਰੀ ਦਾ ਇਲਜ਼ਾਮ ਲਾਇਆ, ਤੁਸੀਂ ਮੇਰੇ ਘਰ ਦੇ ਵਿੱਚੋਂ ਚਲੇ ਕਿਉਂ ਨਹੀਂ ਜਾਂਦੇ? ਅਜੇ ਮੇਰੇ ਨਾਲ ਕੋਈ ਥੋੜੀ ਬੀਤੀ ਹੈ, ਹੋ ਸਕਦਾ ਹੈ ਅਗਲੇ ਸਮੇਂ ਦੇ ਵਿੱਚ ਤੁਸੀਂ ਹੋਰ ਵੀ ਜ਼ਿਆਦਾ ਮਾੜੀ ਕਰੋ।
ਉੱਚੀ ਧੁਨ ਤੇ ਬੋਲ ਪਾ ਬਹੁ ਨਰਨ ਸੁਣਾਵੇ, ਪੌਤਰ ਸੰਗ ਲੈ ਮਾਤ ਗੁਰ ਕਿਤ ਡਰਤ ਪਲਾਵੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉੱਚੀ ਉੱਚੀ ਪੰਡਿਤ ਨੇ ਬਹੁਤਾ ਜ਼ਿਆਦਾ ਰੌਲਾ ਪਾਇਆ, ਭਾਵ ਕੇ ਲੋਕਾਂ ਨੂੰ ਸੁਣਾਉਣਾ ਚਾਹੁੰਦਾ ਹੈ ਕਿ ਮਾਤਾ ਗੁਜਰੀ ਜੀ ਦੀ ਚੋਰੀ ਹੋ ਗਈ ਹੈ। ਉੱਚੀ ਉੱਚੀ ਆਖਿਆ, ਪੌਤਰ ਸੰਗ ਲੈ ਮਾਤ ਗੁਰ ਕਿਤ ਡਰਤ ਪਲਾਵੇ, ਭਾਵ ਕੇ ਮਾਤਾ ਜੀ ਡਰਦੇ ਤੇ ਸੋਚਦੇ ਨੇ ਕਿ ਆਪਣੇ ਪੋਤਰਿਆਂ ਨੂੰ ਨਾ ਲੈ ਕੇ ਕਿਤੇ ਮੈਂ ਹੁਣ ਚਲੀ ਜਾਵਾਂ।
ਤਉ ਕੋਰ ਨਹੀਂ ਰਹਿ ਸਕਿਓ ਚਹਿ ਦਿਓ ਗਹਾਈ, ਸਭ ਦੀ ਨਾਰਨ ਕੋ ਰੱਖੋ ਕੋ ਨਹੀਂ ਨਾ ਲਖਾਈ।
ਜਦੋਂ ਗੰਗੂ ਪੰਡਿਤ ਨੇ ਰੌਲਾ ਪਾਇਆ ਤੇ ਮਾਤਾ ਜੀ ਕਹਿੰਦੇ ਨੇ, ਗੰਗੂਆ ਕੋਈ ਗੱਲ ਨਹੀਂ ਹੈ, ਜੇ ਮੋਹਰਾਂ ਦੀ ਤੈਨੂੰ ਲੋੜ ਹੈ ਮੋਹਰਾਂ ਰੱਖ ਲੈ, ਮੈਂ ਤੇਰੇ ਤੋਂ ਮੋਹਰਾਂ ਨਹੀਂ ਮੰਗਦੀ, ਪਰ ਕਮ ਸੇ ਕਮ ਰੌਲਾ ਨਾ ਪਾ। ਉਸ ਵੇਲੇ ਨਾ ਹੀ ਮੰਨਿਆ ਕਿ ਮੈਂ ਮੋਹਰਾਂ ਚੁਰਾਈਆਂ ਨੇ, ਤੇ ਬਾਰ ਬਾਰ ਉਹਨੇ ਆਖਿਆ ਕਿ ਤੁਸੀਂ ਮੇਰੇ ਤੇ ਚੋਰੀ ਦਾ ਇਲਜ਼ਾਮ ਲਾ ਰਹੇ ਹੋ। ਮਾਤਾ ਜੀ ਨੇ ਬੜਾ ਰੋਕਿਆ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਤਾਂ ਵੀ ਉਹ ਜਿਹੜਾ ਝੂਠਾ ਸੀ ਉਹ ਆਪਣੀ ਬਦੀ ਤੋਂ ਨਾ ਟਲਿਆ, ਮਨ ਦੇ ਵਿੱਚ ਸੋਚਣ ਲੱਗਾ ਕਿ ਮੈਨੂੰ ਚਾਹੀਦਾ ਕਿ ਮੈਂ ਇਹਨਾਂ ਸਾਰਿਆਂ ਨੂੰ ਫੜਾ ਦੇਵਾਂ, ਤੁਰਕਾਂ ਦੀ ਕੈਦ ਦੇ ਵਿੱਚ ਕਰਵਾ ਦਿਆਂ, ਤੇ ਫਿਰ ਜਿਹੜੀਆਂ ਮੈਂ ਮੋਹਰਾਂ ਲੁਕਾਈਆਂ ਹੋਈਆਂ ਨੇ ਉਹ ਹਮੇਸ਼ਾ ਦੇ ਵਾਸਤੇ ਮੇਰੇ ਕੋਲ ਰਹਿ ਜਾਣਗੀਆਂ। ਐਸਾ ਮਨ ਦੇ ਵਿੱਚ ਲੋਭ ਆਇਆ।
ਉੱਚੇ ਬੋਲਤ ਗ੍ਰਾਮ ਮੈਂ ਗਵਣਿਓ ਸਹਿਸਾਈ, ਜਹਾਂ ਚੌਧਰੀ ਕੋ ਸਦਨ ਤਹਿ ਜਾਏ ਜਨਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਉੱਚੀ ਉੱਚੀ ਬੋਲਦਾ ਹੋਇਆ ਉਹ ਛੇਤੀ ਦੇ ਨਾਲ ਪਿੰਡ ਦੇ ਚੌਧਰੀ ਦੇ ਘਰ ਦੇ ਵਿੱਚ ਪਹੁੰਚ ਗਿਆ ਤੇ ਜਾ ਕੇ ਸਾਰੀ ਵਾਰਤਾ ਚੌਧਰੀ ਨੂੰ ਸੁਣਾਈ।
ਤਿਸ ਕੋ ਲੈ ਕਰ ਸੰਗ ਮੈਂ ਗਿਣਤੀ ਮਕੀਨੀ, ਚਲੋ ਬਤਾਵੇ ਮੋਰੰਡੇ ਸਭ ਪੇਵ ਜੋ ਚੀਨੀ।
ਪਿੰਡ ਦੇ ਚੌਧਰੀ ਦੇ ਨਾਲ ਜਾ ਕੇ ਗੰਗੂ ਪੰਡਿਤ ਨੇ ਪੂਰੀ ਸਲਾਹ ਕੀਤੀ ਹੈ, ਕਹਿੰਦਾ ਕਿ ਚਲੋ ਚਲੀਏ ਦੋਵੇਂ ਜਾਣੇ ਮੋਰੰਡੇ ਦੇ ਵਿੱਚ ਜਾ ਕੇ ਸਾਰੇ ਦਾ ਸਾਰਾ ਭੇਦ ਦੱਸ ਦਈਏ ਜਿਹੜਾ ਕਿ ਸਾਨੂੰ ਪਤਾ ਹੈ।
ਲੇਹੇ ਨਾਮ ਤਨ ਤੁਰਕ ਤੇ ਦੇ ਬਹੁ ਬੜੇ ਆਈ, ਗੋਰੀਅਰ ਕੀ ਮਾਤਾ ਤਨਜ ਗਹਿ ਕੇ ਹਰ ਖਾਈ।
ਪਿੰਡ ਦੇ ਚੌਧਰੀ ਨੂੰ ਕਹਿੰਦਾ ਕਿ ਚਲੋ ਚਲੀਏ ਮੋਰਿੰਡੇ ਦੇ ਵਿੱਚ ਜਾ ਕੇ ਗੁਰੂ ਦੀ ਮਾਤਾ ਦੀ ਤੇ ਸਾਹਿਬਜ਼ਾਦਿਆਂ ਦੀ ਇਤਲਾਹ ਦਈਏ, ਤੇ ਕਹਿੰਦਾ ਕਿ ਜਦੋਂ ਆਪਣੇ ਵੈਰੀ ਦੀ ਮਾਤਾ ਨੂੰ ਤੇ ਪੁੱਤਰਾਂ ਨੂੰ ਫੜ ਲੈਣਗੇ ਤੁਰਕ, ਤੇ ਫਿਰ ਬਹੁਤ ਜ਼ਿਆਦਾ ਉਹ ਖੁਸ਼ ਹੋਣਗੇ, ਪ੍ਰਸੰਨ ਹੋਣਗੇ।
ਇਮ ਸਲਾਹ ਦੋਨੋ ਕਰੀ ਤੂਰਨ ਤਬ ਤਾਏ।
ਕਵੀ ਜੀ ਲਿਖਦੇ ਨੇ, ਇਸ ਤਰ੍ਹਾਂ ਦੀ ਦੋਵਾਂ ਨੇ ਸਲਾਹ ਕੀਤੀ ਹੈ ਤੇ ਛੇਤੀ ਦੇ ਨਾਲ ਫਿਰ ਚੱਲ ਪਏ।
ਤੈ ਸੈਣਾ ਕੁਛ ਤੁਰਕ ਕੀ ਖੋਜਣ ਹਿਤ ਆਏ। ਕਵੀ ਜੀ ਲਿਖਦੇ ਨੇ ਕਿ ਤੁਰਕਾਂ ਦੀ ਬਹੁਤੀ ਸਾਰੀ ਜਿਹੜੀ ਸੈਨਾ ਹੈ ਉਹ ਸਤਿਗੁਰਾਂ ਨੂੰ ਖੋਜਣ ਦੇ ਵਾਸਤੇ ਮੋਰਿੰਡੇ ਵੀ ਪਹੁੰਚੀ ਸੀ। ਗ੍ਰਾਮ ਮੋਰਿੰਡੇ ਪਹੁੰਚ ਕੇ ਦੋਨੋ ਅਗਵੰਤੇ, ਚਲਦਿਆਂ ਚਲਦਿਆਂ ਖੇੜੀ ਪਿੰਡ ਦਾ ਚੌਧਰੀ ਤੇ ਨਾਲ ਗੰਗੂ ਇਹ ਦੋਵੇਂ ਮੋਰਿੰਡੇ ਦੇ ਵਿੱਚ ਪਾਪੀ ਪਹੁੰਚ ਗਏ। ਸੈਣ ਪਤੀ ਕੇ ਨਿਕਟ ਗਏ ਹਿਤ ਕਹਿਣ ਬਿਰਤੰਤੇ, ਪਾਪ ਕੇ ਸੈਣਾ ਪਤੀ ਦੇ ਕੋਲ ਚਲੇ ਗਏ ਨੇ ਸਾਰੇ ਦਾ ਸਾਰਾ ਪ੍ਰਸੰਗ ਕਹਿਣ ਦੇ ਲਈ। ਸੁਣੋ ਮੀਆਂ ਜੀ ਬਖਸ਼ੀਏ ਕੁਛ ਹਮੇ ਨਾਮਾ, ਜਾ ਕੇ ਕਹਿੰਦੇ ਨੇ ਕਿ ਹੇ ਮੀਆਂ ਜੀ ਸੁਣੋ ਸਾਨੂੰ ਕੁਝ ਨਾ ਕੁਝ ਧਨ ਇਨਾਮ ਦੇ ਰੂਪ ਦੇ ਵਿੱਚ ਦੇਵੋ, ਅਸੀਂ ਤੁਹਾਨੂੰ ਇੱਕ ਬਹੁਤ ਜ਼ਰੂਰੀ ਖਬਰ ਦੇਣੀ। ਗੁਰ ਕੀ ਮਾਤਾ ਪੁੱਤਰ ਦੇ ਲਿਆਏ ਨਿਜ ਤਾਮਾ, ਹੱਥ ਜੋੜ ਕੇ ਅਦਾ ਕਰਕੇ ਸਲਾਮ ਗੰਗੂ ਕਹਿੰਦਾ ਕਿ ਗੁਰੂ ਦੀ ਮਾਤਾ ਨੂੰ ਤੇ ਗੁਰੂ ਦੇ ਪੁੱਤਰਾਂ ਨੂੰ ਅਸੀਂ ਆਪਣੇ ਘਰ ਦੇ ਵਿੱਚ ਠਹਿਰਾ ਕੇ ਰੱਖਿਆ। ਚਲੋ ਆਪ ਗਹਿ ਲੀਜੀਏ ਨਹੀਂ ਦੇਰ ਕਰੀ ਜੈ, ਦੋਵੇਂ ਕਹਿੰਦੇ ਨੇ ਕਿ ਚਲੋ ਸਾਡੇ ਨਾਲ ਸਾਡੇ ਪਿੰਡ ਦੇ ਵਿੱਚ ਤੇ ਗੰਗੂ ਦੇ ਘਰ ਦੇ ਵਿੱਚੋਂ ਉਹਨਾਂ ਤਿੰਨਾਂ ਨੂੰ ਫੜ ਲਵੋ, ਕੈਦ ਕਰ ਲਵੋ। ਹਜ਼ਰਤ ਡਿਗਲੇ ਪਹੁੰਚੀਏ ਤੈ ਬਖਸ਼ਿਸ਼ ਲੀਜੈ, ਗੰਗੂ ਕਹਿੰਦਾ ਕਿ ਮੈਨੂੰ ਇਨਾਮ ਦੇ ਰੂਪ ਦੇ ਵਿੱਚ ਤੁਸੀਂ ਧਨ ਦੇਵੋ, ਮੈਂ ਤਿੰਨਾਂ ਨੂੰ ਕੈਦ ਕਰਵਾ ਦਿੰਦਾ ਹਾਂ, ਮੈਂ ਆਪਣੇ ਘਰ ਦੇ ਵਿੱਚ ਠਹਿਰਾਇਆ ਹੋਇਆ। ਇਸ ਤੋਂ ਇਲਾਵਾ ਗੰਗੂ ਕਹਿੰਦਾ ਕਿ ਜਦੋਂ ਬਾਦਸ਼ਾਹ ਦੇ ਕੋਲ ਇਹਨਾਂ ਨੂੰ ਲੈ ਕੇ ਜਾਵੋਗੇ ਤੇ ਤੁਹਾਨੂੰ ਵੀ ਫਿਰ ਬਾਦਸ਼ਾਹ ਦੇ ਵੱਲੋਂ ਬਹੁਤ ਵੱਡੀ ਬਖਸ਼ਿਸ਼ ਮਿਲੇਗੀ, ਧਨ ਮਿਲੇਗਾ। ਸੁਣਤ ਚਮੂ ਹੈ ਜ਼ੀਨ ਤਰ ਗਮਣਿਓ ਉਤ ਲਾਏ, ਪੋਈਏ ਪਾਇਲ ਪਾਵਤ ਤੂਰਨ ਚਲ ਆਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਸੇ ਵੇਲੇ ਬਹੁਤੀ ਸਾਰੀ ਤੁਰਕਾਂ ਦੀ ਸੈਨਾ ਤਿਆਰ ਹੋਈ ਹੈ ਜਾਣ ਦੇ ਵਾਸਤੇ, ਉਹਨਾਂ ਨੇ ਘੋੜਿਆਂ ਦੇ ਉੱਤੇ ਕਾਠੀਆਂ ਪਾਈਆਂ ਤੇ ਤੁਰ ਪੈ ਖੇੜੀ ਦੇ ਵੱਲ। ਸੁਣੋ ਗੁਰੂ ਜੀ ਮਾਤ ਜੁਤ ਦੋ ਸਾਹਿਬ ਜਾਦੇ, ਸਿਆਂਦਣ ਲੈ ਚੜਾਏ ਤਬ ਮੂਰਖ ਕਰ ਬਾਦੇ। ਹੁਣ ਸਾਰੀ ਦੀ ਸਾਰੀ ਇਹ ਜਿਹੜੀ ਵਾਰਤਾ ਹੈ, ਇਹ ਜਿਹੜਾ ਪ੍ਰਸੰਗ ਹੈ, ਇਹ ਮਾਹੀ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਸੁਣਾ ਰਿਹਾ। ਮਾਹੀ ਕਹਿੰਦਾ ਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁਣੋ, ਉਸ ਵੇਲੇ ਫਿਰ ਤੁਰਕਾਂ ਨੇ ਮਾਤਾ ਗੁਜਰੀ ਜੀ ਨੂੰ ਸਾਹਿਬਜ਼ਾਦਿਆਂ ਦੇ ਸਮੇਤ ਕੈਦ ਕੀਤਾ ਤੇ ਫਿਰ ਮੂਰਖਾਂ ਨੇ ਬਹੁਤਾ ਜ਼ਿਆਦਾ ਬਾਦ ਕੀਤਾ। ਪੁਰ ਸਿਰੰਦ ਕੋ ਲੈ ਗਏ ਮਗ ਉਲੰਘਿਓ ਸਾਰਾ, ਕਹਿੰਦਾ ਹੈ ਮਾਹੀ ਕਿ ਫਿਰ ਮਾਤਾ ਗੁਜਰੀ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਉਹ ਲੈ ਕੇ ਚੱਲ ਪਏ ਸਰਹੰਦ ਦੇ ਵੱਲ, ਸਾਰੇ ਰਸਤੇ ਨੂੰ ਤੈਅ ਕੀਤਾ। ਸੂਬਾ ਖਾਨ ਵਜੀਦ ਜਹ ਉਤਰਿਓ ਦਲ ਪਾਰਾ, ਮਾਹੀ ਕਹਿੰਦਾ ਕਿ ਵਜ਼ੀਰ ਖਾਨ ਜਿਹੜਾ ਸੂਬਾ ਹੈ ਉਹ ਸਰਹੰਦ ਦੇ ਵਿੱਚ ਵੱਡੀ ਫੌਜ ਦੇ ਨਾਲ ਠਹਿਰਿਆ ਸੀ। ਤੇਹ ਕੋ ਕਹਿਓ ਨਵਾਬ ਜੀ ਹਮ ਗਹਿ ਕਰ ਲਿਆਏ, ਸਰਹੰਦ ਦੇ ਸੂਬੇ ਵਜ਼ੀਰ ਖਾਨ ਦੇ ਕੋਲ ਇਹ ਪਹੁੰਚੇ ਨੇ। ਦੋਵੇਂ ਜਾ ਕੇ ਕਹਿੰਦੇ ਨੇ ਕਿ ਅਸੀਂ ਨਵਾਬ ਜੀ ਗੁਰੂ ਦੀ ਮਾਤਾ ਨੂੰ ਤੇ ਗੁਰੂ ਦੇ ਸਾਹਿਬਜ਼ਾਦਿਆਂ ਨੂੰ ਲੈ ਕੇ ਆਏ। ਗੁਰੂ ਗੋਬਿੰਦ ਸਿੰਘ ਮਾਤ ਦੇ ਹੈ ਪੁੱਤਰ ਸੁਹਾਏ, ਇੱਕ ਮਾਈ ਹੈ ਇੱਕ ਮਾਤਾ ਹੈ ਗੁਰੂ ਗੋਬਿੰਦ ਸਿੰਘ ਦੀ ਜਿਹੜੀ ਮਾਤਾ ਹੈ ਤੇ ਦੋ ਗੁਰੂ ਜੀ ਦੇ ਛੋਟੇ ਪੁੱਤਰ ਨੇ। ਨਿਸਾ ਵਿਖੇ ਆਏ ਚਲੇ ਪਹੁੰਚੇ ਹੋਏ ਪ੍ਰਾਤੀ, ਰਾਤ ਦੇ ਵੇਲੇ ਤੋਰਿਆ ਗਿਆ, ਜਦੋਂ ਅਗਲਾ ਸਵੇਰਾ ਹੋਇਆ ਤੇ ਫਿਰ ਸਰਹੰਦ ਦੇ ਵਿੱਚ ਪਹੁੰਚੇ। ਕਾਹੇ ਉਹ ਨਵਾਬ ਉਤਾਰੀਏ ਜਹਾਂ ਬੁਰਜ ਇਕਾਂਤੀ, ਜਦੋਂ ਪਹੁੰਚ ਗਏ ਤੇ ਫਿਰ ਜਿਹੜਾ ਸਰਹੰਦ ਦਾ ਨਵਾਬ ਸੀ ਭਾਵ ਕਿ ਜਿਹੜਾ ਸਰਹੰਦ ਦਾ ਸੂਬਾ ਵਜ਼ੀਰ ਖਾਨ ਸੀ, ਉਹਨੇ ਹੁਕਮ ਦਿੱਤਾ ਕਿ ਬੁਰਜ ਦੇ ਵਿੱਚ ਜੋ ਇਕਾਂਤ ਹੈ ਉੱਥੇ ਠਹਿਰਾਇਆ ਜਾਵੇ। ਇਸ ਬੁਰਜ ਨੂੰ ਠੰਡਾ ਬੁਰਜ ਆਖਿਆ ਜਾਂਦਾ। ਰਹੇ ਸਿਪਾਹੀ ਖੜੇ ਤਹਿ ਰਾਖੋ ਤੱਕ ਰਾਈ,
ਸੂਬੇ ਨੇ ਆਖਿਆ ਕਿ ਬੁਰਜ ਦੇ ਵਿਚ ਉਹਨਾਂ ਦਾ ਡੇਰਾ ਲਵਾ ਦਿਓ। ਇਸ ਤੋਂ ਇਲਾਵਾ ਆਲੇ ਦੁਆਲੇ ਸਿਪਾਹੀਆਂ ਦਾ ਬਹੁਤਾ ਜ਼ਿਆਦਾ ਕੜਾਈ ਦੇ ਨਾਲ ਪਹਿਰਾ ਦਿੱਤਾ ਜਾਏ।
ਪੁਰ ਨਰ ਸੁਣ ਸੁਣ ਦੌਰ ਕਰ ਆਵਤ ਸਮੁਦਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਰੰਦ ਦੇ ਵਾਸੀਆਂ ਨੂੰ ਐਸੀ ਵਾਰਤਾ ਦਾ ਪਤਾ ਲੱਗਾ ਤੇ ਪਿੰਡ ਦੇ ਜਿਹੜੇ ਲੋਕ ਸਨ ਉਹ ਦੌੜ ਦੌੜ ਕੇ ਉੱਥੇ ਆ ਪਹੁੰਚੇ।
ਦੇਖੈ ਬੂਜੈ ਵਿਪਰ ਕੋ ਸਭ ਗਾਰ ਨਿਕਾਰੈ।
ਭਾਵ ਕੇ ਦੇਖਦੇ ਨੇ, ਪੁੱਛਦੇ ਨੇ ਤੇ ਜਦੋਂ ਸਾਰੀ ਵਾਰਤਾ ਦਾ ਪਤਾ ਲੱਗਦਾ ਤੇ ਫਿਰ ਸਾਰੇ ਦੇ ਸਾਰੇ ਉਸ ਗੰਗੂ ਪੰਡਿਤ ਨੂੰ ਬਹੁਤੀਆਂ ਜ਼ਿਆਦੀਆਂ ਗਾਲਾਂ ਕੱਢਦੇ ਨੇ।
ਤ੍ਰਿਕ ਤ੍ਰੋਹੀ ਕ੍ਰਿਤ ਕਣੀ ਜੜ ਕਿਆ ਲਹਿਓ ਪੁਕਾਰੈ।
ਗਾਲਾਂ ਕੱਢਦੇ ਨੇ, ਕਹਿੰਦੇ ਨੇ ਤ੍ਰਿਕਾਰ ਹੈ ਹੇ ਤ੍ਰੋਹੀਆ, ਤੂੰ ਕ੍ਰਿਤ ਕਣ ਦਾ ਕੰਮ ਕੀਤਾ ਹੈ, ਹੇ ਮੂਰਖਾ ਤੈਨੂੰ ਐਸਾ ਮਾੜਾ ਕਰਮ ਕਰਕੇ ਕੀ ਪ੍ਰਾਪਤੀ ਹੋਈ।
ਸ੍ਰੀ ਗੁਰ ਗੋਬਿੰਦ ਸਿੰਘ ਜਗਤ ਗੁਰਦਾਤਾ ਸਭ ਸਵਾਮੀ।
ਲੋਕ ਗੰਗੂ ਨੂੰ ਸੁਣਾ ਕੇ ਕਹਿੰਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਗਤ ਦੇ ਮਾਲਕ ਨੇ, ਉਹ ਦਾਤੇ ਨੇ ਤੇ ਸਾਰਿਆਂ ਦੇ ਸਵਾਮੀ ਨੇ, ਸਾਰਿਆਂ ਦੇ ਮਾਲਕ ਨੇ।
ਤਿੰਨ ਕੇ ਸੁੱਤ ਗਹਿਵਾਇ ਕਰ ਪਾਲੂਣ ਹਰਾਮੀ।
ਸਾਰੇ ਲੋਕ ਕਹਿੰਦੇ ਨੇ ਕਿ ਉਹਨਾਂ ਦੇ ਪੁੱਤਰਾਂ ਨੂੰ ਪਾਪ ਕੇ, ਸਤਿਗੁਰਾਂ ਦੇ ਪੁੱਤਰਾਂ ਨੂੰ ਫੜਾ ਕੇ ਤੂੰ ਬਹੁਤ ਜ਼ਿਆਦਾ ਲੂਣ ਹਰਾਮੀ ਦਾ ਕੰਮ ਕੀਤਾ ਹੈ, ਪਾਪ ਕੇ ਤੂੰ ਨਮਕ ਹਰਾਮੀ ਹੈ, ਗੁਰੂ ਜੀ ਦਾ ਲੂਣ ਖਾਦਾ, ਉਹਨਾਂ ਦੀ ਚਾਕਰੀ ਕੀਤੀ, ਪਰ ਫਿਰ ਵੀ ਇੰਨਾ ਵੱਡਾ ਧੋਖੇ ਦਾ ਦਗੇ ਦਾ ਕੰਮ ਕੀਤਾ।
ਲਾਖੋ ਜੀਓ ਉਧਾਰ ਕੇ ਹਿੰਦਨ ਕੀ ਰਾਖੀ।
ਲੋਕ ਕਹਿੰਦੇ ਨੇ ਕਿ ਲੱਖਾਂ ਜੀਆਂ ਦਾ ਉਧਾਰ ਕਰਕੇ ਹਿੰਦੂ ਧਰਮ ਦੀ ਜਿਹੜੀ ਰੱਖਿਆ ਹੈ ਉਹ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਕੀਤੀ ਸੀ।
ਦੀਨੋ ਸਿਰ ਜਿਨ ਕੇ ਪਿਤਾ ਅਰ ਜਰ ਹਰ ਕਾਂਖੀ।
ਲੋਕ ਕਹਿੰਦੇ ਨੇ ਕਿ ਇਹਨਾਂ ਦੇ ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਨੇ, ਭਾਵ ਕੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਹਿੰਦੂ ਧਰਮ ਦੀ ਰੱਖਿਆ ਦੇ ਵਾਸਤੇ ਆਪਣੇ ਸੀਸ ਦਾ ਬਲੀਦਾਨ ਦਿੱਤਾ ਸੀ ਤੇ ਹਿੰਦੂਆਂ ਦੀ ਜੜ ਨੂੰ ਹਰੀ ਭਰੀ ਰੱਖਿਆ ਸੀ, ਭਾਵ ਕੇ ਹਿੰਦੂ ਧਰਮ ਦੀ ਰੱਖਿਆ ਕੀਤੀ ਸੀ।
ਚਰਨ ਕਮਲ ਸੁਰ ਅਸੁਰ ਗਨ ਪੂਜ ਜਿਨ ਕੇਰੇ।
ਜਿਨ੍ਹਾਂ ਸਤਿਗੁਰਾਂ ਦੇ ਚਰਨਾਂ ਕਮਲਾਂ ਨੂੰ ਸਾਰੇ ਦੇ ਸਾਰੇ ਦੇਵਤੇ ਪੂਜਦੇ ਨੇ, ਸਾਰੇ ਦੇ ਸਾਰੇ ਦੈਂਤ ਜਿਨ੍ਹਾਂ ਸਤਿਗੁਰਾਂ ਦੇ ਹੁਕਮ ਦੇ ਅਧੀਨ ਰਹਿੰਦੇ ਨੇ, ਪੂਜਾ ਕਰਦੇ ਨੇ, ਉਹਨਾਂ ਸਤਿਗੁਰਾਂ ਦੇ ਨਾਲ ਇਹ ਪੰਡਿਤ ਤੋਂ ਵੱਡਾ ਦੁਆਸ਼ ਕੀਤਾ।
ਰਿਖ ਜੋਗੀ ਔਰ ਧਿਆਨ ਤਰ ਗਤ ਲਹਿਤ ਅਚੇਰੇ।
ਸਤਿਗੁਰੂ ਗੋਬਿੰਦ ਸਿੰਘ ਜੀ ਐਸੇ ਨੇ ਜਿਨ੍ਹਾਂ ਦੇ ਚਰਨਾਂ ਦੇ ਧਿਆਨ ਨੂੰ ਵੱਡੇ ਵੱਡੇ ਰਿਖੀ ਰੱਖਦੇ ਨੇ, ਜੋਗੀ ਧਿਆਨ ਨੂੰ ਧਾਰਨ ਕਰਦੇ ਨੇ, ਐਸਾ ਧਿਆਨ ਧਾਰਨ ਕਰਨ ਦੇ ਨਾਲ ਉਹਨਾਂ ਨੂੰ ਬਹੁਤ ਉੱਚੀ ਪਰਮ ਪਦਵੀ ਦੀ ਪ੍ਰਾਪਤੀ ਹੁੰਦੀ।
ਤਿੰਨ ਕੇ ਸੰਗ ਅਧਰਮ ਕਰ ਦੁਰ ਕਰਮ ਕਮਾਏ।
ਲੋਕੀ ਤ੍ਰਿਕਾਰਾਂ ਦਿੰਦੇ ਨੇ, ਫਿਟਕਾਰਾਂ ਪਾਉਂਦੇ ਨੇ ਕਿ ਐਸੇ ਸਤਿਗੁਰਾਂ ਦੇ ਨਾਲ ਤੂੰ ਬਹੁਤ ਵੱਡਾ ਅਧਰਮ ਦਾ ਕੰਮ ਕੀਤਾ, ਬਹੁਤ ਜ਼ਿਆਦਾ ਦੁਰਕਰਮ ਕੀਤਾ, ਇਹ ਬਹੁਤ ਮਾੜਾ ਕੀਤਾ।
ਨਾਕ ਸਕੋਰ ਨਰਕ ਪੀ ਸਹ ਸਕਨ ਪਾਇਓ।
ਲੋਕੀ ਕਹਿੰਦੇ ਨੇ ਕਿ ਨਰਕ ਵੀ ਨੱਕ ਵੱਟੇਗਾ ਤੇ ਸਹਿ ਨਹੀਂ ਸਕੇਗਾ ਜਦੋਂ ਤੈਨੂੰ ਨਰਕਾਂ ਦੇ ਵਿੱਚ ਪਾਇਆ ਜਾਵੇਗਾ, ਭਾਵ ਕੇ ਨਰਕ ਵੀ ਤੈਨੂੰ ਸਹਾਰਨ ਨਹੀਂ ਕਰ ਸਕੇਗਾ ਐਸੇ ਵੱਡੇ ਪਾਪੀ ਨੂੰ।
ਕੁੰਭੀ ਨਰਕ ਪਪਾਤ ਤਹ ਜੀਵ ਤਪੈ ਹੈ।
ਉਸ ਵੇਲੇ ਲੋਕਾਂ ਨੇ ਆਖਿਆ ਕਿ ਇਹ ਵੱਡੇ ਪਾਪੀਆ, ਤੈਨੂੰ ਤੇ ਕੁੰਭੀ ਨਰਕ ਦੇ ਵਿੱਚ ਸੁੱਟਿਆ ਜਾਵੇਗਾ ਜਿੱਥੇ ਤੇਰਾ ਜੀ ਬਹੁਤ ਜ਼ਿਆਦਾ ਤਪੇਗਾ, ਭਾਵ ਕਿ ਤੇਰੀ ਜੀਵ ਆਤਮਾ ਬੜੀ ਉੱਥੇ ਤਪੇਗੀ ਜਦੋਂ ਤੈਨੂੰ ਕੁੰਭੀ ਨਰਕ ਦੇ ਵਿੱਚ ਸੁੱਟਿਆ ਜਾਏਗਾ।
ਤੁਜ ਸਮ ਪਾਪੀ ਦੁਤੀਆ ਨਹਿ ਬੜ ਸੰਕਟ ਸਹਿ ਹੈ।
ਸਾਰੇ ਕਹਿੰਦੇ ਨੇ ਕਿ ਤੇਰੇ ਵਰਗਾ ਪਾਪੀ ਦੂਜਾ ਦੁਨੀਆਂ ਦੇ ਉੱਤੇ ਕੋਈ ਵੀ ਨਹੀਂ ਹੋਵੇਗਾ, ਇਸ ਕਰਕੇ ਨਰਕਾਂ ਦੇ ਵਿੱਚ ਤੈਨੂੰ ਸੁੱਟਿਆ ਜਾਵੇਗਾ ਤੇ ਬਹੁਤ ਵੱਡੀਆਂ ਸਜਾਵਾਂ ਤੈਨੂੰ ਫਿਰ ਸਹਿਣੀਆਂ ਪੈਣਗੀਆਂ।
ਵਿਪਰ ਜਨਮ ਚੰਡਾਲ ਕ੍ਰਿਤ ਯਕੀਨ ਕਸਾਈ।
ਲੋਕੀ ਕਹਿੰਦੇ ਨੇ ਕਿ ਜਨਮ ਤੇ ਤੇਰਾ ਪੰਡਿਤ ਦਾ ਹੈ, ਪਰ ਤੂੰ ਪੰਡਿਤ ਦੀ ਜਗ੍ਹਾ ਦੇ ਉੱਤੇ ਚੰਡਾਲਾਂ ਵਾਲਾ ਕੰਮ ਕੀਤਾ ਹੈ। ਤੂੰ ਤੇ ਕਸਾਈ ਹੈ ਜਿਨੇ ਇੰਨਾ ਵੱਡਾ ਧੋਖਾ ਕੀਤਾ। ਤੂੰ ਪੰਡਿਤ ਕਹਿਲਾਉਣ ਦਾ ਬਿਲਕੁਲ ਹੱਕਦਾਰ ਨਹੀਂ ਹੈ। ਤੂੰ ਜਲਾਦ ਹੈ, ਤੂੰ ਚੰਡਾਲ ਹੈ, ਤੂੰ ਕਸਾਈ ਹੈ।
ਲੱਖੋਂ ਬਾਰ ਤਿਰਕਾਰ ਤੇ ਲੈ ਅਦਕ ਸਜਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੱਖਾਂ ਵਾਰੀ ਲੋਕਾਂ ਨੇ ਤਿਰਕਾਰਾਂ ਪਾਈਆਂ ਤੇ ਬਾਰ ਬਾਰ ਹਰ ਇੱਕ ਨੇ ਇਹੀ ਆਖਿਆ ਕਿ ਤੂੰ ਨਰਕਾਂ ਦੇ ਵਿੱਚ ਸੁੱਟਿਆ ਜਾਏਗਾ, ਵੱਡੀਆਂ ਸਜਾਵਾਂ ਸਹਿਣੀਆਂ ਪੈਣਗੀਆਂ, ਐਸਾ ਵੱਡਾ ਪਾਪ ਤੂੰ ਕੀਤਾ।
ਇਮ ਪੁਰ ਜਨ ਗਣ ਤੈਂ ਮਿਲੇ ਹੋਈ ਵੱਡ ਪੀਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੁਰੀ ਦੇ ਸਰਹੰਦ ਦੇ ਵਾਸੀ ਜਿੰਨੇ ਵੀ ਲੋਕ ਸੀ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ ਤੇ ਬਹੁਤ ਵੱਡੀ ਉਸ ਜਗ੍ਹਾ ਦੇ ਉੱਤੇ ਭੀੜ ਜੁੜੀ ਹੋਈ ਸੀ।
ਸਾਹਿਬ ਜ਼ਾਦੇ ਜੋਗ ਪਿਖੇ ਬਹੁ ਰੂਪ ਸਰੀਰਾ।
ਉਸ ਵੇਲੇ ਮਾਤਾ ਗੁਜਰੀ ਜੀ ਦਾ ਸਾਰਿਆਂ ਨੇ ਦਰਸ਼ਨ ਕੀਤਾ। ਇਸ ਤੋਂ ਇਲਾਵਾ ਸਤਿਗੁਰਾਂ ਦੇ ਸਾਹਿਬਜ਼ਾਦੇ ਦੋਵੇਂ ਦੇਖੇ ਨੇ ਜਿਨ੍ਹਾਂ ਦਾ ਬਹੁਤ ਸੁੰਦਰ ਸਰੀਰ ਹੈ।
ਸਭ ਕੋ ਤਬ ਹਟਾਏ ਕਰ ਲੈ ਗਏ ਤਾਂ ਹੀ।
ਉਸ ਵੇਲੇ ਸਿਪਾਹੀਆਂ ਨੇ ਲੋਕਾਂ ਦੀ ਭੀੜ ਨੂੰ ਪਿੱਛੇ ਕੀਤਾ ਤੇ ਤਿੰਨਾਂ ਨੂੰ ਲੈ ਕੇ ਫਿਰ ਉਹ ਬੁਰਜ ਦੇ ਵੱਲ ਵਧੇ ਨੇ, ਜਿਹਨੂੰ ਅੱਜ ਕੱਲ ਠੰਡਾ ਬੁਰਜ ਆਖਿਆ ਜਾਂਦਾ ਹੈ, ਕਿਉਂਕਿ ਉਸ ਜਗ੍ਹਾ ਦੇ ਉੱਤੇ ਕੋਈ ਬੂਹਾ ਬਾਰੀ ਨਹੀਂ ਸੀ। ਬਿਲਕੁਲ ਉੱਚੀ ਜਗ੍ਹਾ ਦੇ ਉੱਤੇ ਬੁਰਜ ਬਣਿਆ ਹੋਇਆ ਤੇ ਠੰਡ ਦਾ ਸਮਾਂ ਸੀ, ਪੋਹ ਦਾ ਮਹੀਨਾ ਇਤਿਹਾਸਕਾਰਾਂ ਨੇ ਲਿਖਿਆ। ਉਸ ਜਗ੍ਹਾ ਦੇ ਉੱਤੇ ਬਹੁਤ ਜ਼ਿਆਦਾ ਠੰਡ ਸੀ, ਇਸੇ ਕਰਕੇ ਉਸ ਨੂੰ ਠੰਡਾ ਬੁਰਜ ਆਖਿਆ ਜਾਂਦਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੋਕਾਂ ਦੀ ਭੀੜ ਨੂੰ ਪਿਛਾਂ ਕੀਤਾ ਤੇ ਜਿਹੜੇ ਸਿਪਾਹੀ ਸੀ ਉਹ ਤਿੰਨਾਂ ਨੂੰ ਉਸ ਬੁਰਜ ਦੇ ਵਿੱਚ ਕੈਦ ਕਰਨ ਦੇ ਵਾਸਤੇ ਲੈ ਗਏ।
ਬੁਰਜ ਵਿਖੇ ਉਤਰੇ ਥਿਰੇ ਜਾਣਨੀ ਦੁੱਖ ਮਾਹੀ।
ਉਸ ਬੁਰਜ ਦੇ ਵਿੱਚ ਉਹਨਾਂ ਨੂੰ ਬਿਠਾ ਦਿੱਤਾ ਗਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਤਾ ਗੁਜਰੀ ਜੀ ਨੇ ਬਹੁਤ ਹੀ ਜ਼ਿਆਦਾ ਇਸ ਗੱਲ ਨੂੰ ਦੁੱਖ ਮੰਨਿਆ।
ਜਹਾਂ ਬਿਠਾਈ ਬੈਠ ਗਈ ਟਿਗ ਪੌਤਰ ਬਿਠਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਤਾ ਗੁਜਰੀ ਜੀ ਨੂੰ ਜਿਹੜੀ ਜਗ੍ਹਾ ਦੇ ਉੱਤੇ ਬੈਠਣ ਦਾ ਹੁਕਮ ਦਿੱਤਾ ਗਿਆ ਉੱਥੇ ਹੀ ਮਾਤਾ ਜੀ ਬੈਠ ਗਏ ਨੇ ਤੇ ਆਪਣੇ ਦੋਵਾਂ ਪੋਤਰਿਆਂ ਨੂੰ ਮਾਤਾ ਜੀ ਨੇ ਆਪਣੇ ਕੋਲ ਬਿਠਾਇਆ।
ਤੁਰ ਕਣ ਕੀ ਪਰ ਕੈਦ ਮੈਂ ਚਿਤਵਤ ਪਛਤਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਮਾਤਾ ਗੁਜਰੀ ਜੀ ਤੁਰਕਾਂ ਦੀ ਕੈਦ ਦੇ ਵਿੱਚ ਪਏ ਨੇ ਤੇ ਮਾਤਾ ਜੀ ਨੇ ਬਹੁਤ ਜ਼ਿਆਦਾ ਫਿਰ ਉਸ ਗੱਲ ਦਾ ਪਛਤਾਵਾ ਕੀਤਾ, ਕਿਉਂਕਿ ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਸੀ ਕਿ ਸਤਿਗੁਰਾਂ ਨੇ ਮਾਤਾ ਜੀ ਨੂੰ ਬੜਾ ਰੋਕਿਆ ਸੀ, ਪਰ ਮਾਤਾ ਜੀ ਨੇ ਤੇ ਬਾਕੀ ਦੇ ਸਿੰਘਾਂ ਨੇ ਸਤਿਗੁਰਾਂ ਦੀ ਕੋਈ ਗੱਲ ਨਹੀਂ ਸੀ ਸੁਣੀ। ਇਸ ਵੇਲੇ ਮਾਤਾ ਜੀ ਬਹੁਤ ਜ਼ਿਆਦਾ ਪਛਤਾਏ ਜਦੋਂ ਤੁਰਕਾਂ ਦੀ ਕੈਦ ਦੇ ਵਿੱਚ ਪਏ।
ਕਹਾਂ ਹੋਏਗੀ ਬਾਰਤਾ ਅਰ ਕਹਾਂ ਕਰੇਂਗੇ।
ਮਾਤਾ ਗੁਜਰੀ ਜੀ ਮਨ ਦੇ ਨਾਲ ਵਿਚਾਰਾਂ ਕਰਦੇ ਨੇ, ਪਤਾ ਨਹੀਂ ਹੁਣ ਸਾਡੇ ਨਾਲ ਕਿਸ ਤਰ੍ਹਾਂ ਦੀ ਵਾਰਤਾ ਵਾਪਰੇਗੀ, ਇਹ ਤੁਰਕ ਸਾਡੇ ਨਾਲ ਕੀ ਕਰਨਗੇ।
ਪਰੇ ਬਸੀ ਮੈਂ ਆਣ ਕੇ ਪਿਖ ਕੋਪ ਧਰੇਂਗੇ।
ਭਾਵ ਕੇ ਤੁਰਕਾਂ ਦੀ ਕੈਦ ਦੇ ਵਿੱਚ ਅਸੀਂ ਪੈ ਗਏ ਹਾਂ, ਹੁਣ ਇਹ ਬਹੁਤ ਜ਼ਿਆਦਾ ਗੁੱਸੇ ਨੂੰ ਧਾਰਨ ਕਰਨਗੇ।
ਸੁੱਤ ਕੀ ਮਾਨੀ ਬਾਤ ਨੇ ਤੋ ਅਪਦਾ ਪਾਈ।
ਮਾਤਾ ਗੁਜਰੀ ਜੀ ਮਨ ਦੇ ਵਿੱਚ ਵਿਚਾਰ ਰਹੇ ਨੇ ਆਪਣੇ ਪੁੱਤਰ ਸਤਿਗੁਰੂ ਦੀ ਗੱਲ ਨੂੰ ਬਚਨ ਨੂੰ ਨਹੀਂ ਮੰਨਿਆ, ਇਸੇ ਕਰਕੇ ਐਡੀ ਵੱਡੀ ਅਪਦਾ ਮਾਤਾ ਜੀ ਸੋਚਦੇ ਨੇ ਕਿ ਸਾਡੇ ਉੱਤੇ ਆਣ ਕੇ ਪੈ ਗਈ।
ਪਏ ਕ੍ਰੋਧ ਕਿਤ ਵਿਚਰ ਗਏ ਜਿਨ ਸੁਧ ਨਹੀਂ ਕਾਈ।
ਮਾਤਾ ਜੀ ਕਹਿੰਦੇ ਨੇ ਕਿ ਸਾਡੇ ਉੱਤੇ ਕ੍ਰੋਧ ਨੂੰ ਧਾਰਨ ਕੀਤਾ, ਸਾਡੇ ਤੋਂ ਇਸ ਵੇਲੇ ਵਿਛੜ ਗਏ ਨੇ, ਜਿਨ ਸੁਧ ਨਹੀਂ ਕਾਈ, ਨਾ ਸਾਨੂੰ ਉਹਨਾਂ ਦੀ ਕੋਈ ਖਬਰ ਹੈ ਕਿ ਉਹ ਕਿੱਥੇ ਨੇ ਤੇ ਨਾ ਹੀ ਉਹਨਾਂ ਨੂੰ ਸਾਡੀ ਖਬਰ ਹੋਵੇਗੀ ਕਿ ਅਸੀਂ ਤੁਰਕਾਂ ਦੀ ਕੈਦ ਦੇ ਵਿੱਚ ਫਸ ਗਏ ਹਾਂ।
ਰਹਿਤ ਦੁਰਗ ਮੇ ਲਾਰਤ ਜਬ ਸੁਤ ਕਹਿਤ ਬਚਨਾ।
माता जी दे मन दे विच बार बार यही ख्याल आ रहे ने। सोचते ने कि जदों आनंदपुर दे किले दे विच ठहरे हुए सन, सिंह बहुत ज्यादा लड़ रहे सन, उस वेले मेरे पुत्र सतगुरु ने मैनू बचन आखे से। सपत दिवस मैं सकल सुख हम किया ना अमन्ना। माता गुजरी जी विचार देने के सतगुरु गोविंद सिंह जी ने मेरे सुपुत्र ने सानू सारयां नू आख्या सी के सिर्फ सत दिनां दे समय नू तुसी गुजार लो, इस तों बाद सारे दे सारे सुख ही होणगे। हम किया ना अमन्ना, पर माता गुजरी जी पछतावा करदे ने, ना उस वेले मैं मन्नी ते ना ही इस बचन नू सतगुरां दे सिंह मन्ने, इसे करके वड्डे दुखां दा सामना करना पिया। क्योंकि इतिहास दे विच ऐसा जिक्र आया सी कि सतगुरु गोविंद सिंह सच्चे पातशाह जी ने आख्या सी, बचन कीता सी कि कम से कम सिर्फ तुसी सत दिन ठहर जावो, सत्तां दिनां तों बाद सारे दे सारे सुख होणगे। इस तों इलावा सतगुरु प्रताप सिंह जी दे पावन उपदेश दे विच भी ऐसा जिक्र आउंदा है। सतगुरु प्रताप सिंह जी कहिंदे ने सतगुरु गोविंद सिंह जी ने बचन कीता सी, सत्तां दिनां दे समय नूं बतीत कर जावो, फौजां कां कुत्ते हो जाणगियां, तुसी सदा ही आनंदपुर नगरी दे विच आनंद माणोगे। पर इस वेले हुण माता गुजरी जी विचारदे ने कि ना मैं सतगुरां दे बचन नूं मन्निया ते ना नाल दे सिंघां ने बचन नूं मन्निया, इसे करके इस वेले मेरे ते बहुत वड्डी विपता पई।
आप विछरे कितों सगरे परवारा।
माता जी सोचते ने असि किसे पासे विछड़ गए, साडा बाकी दा सारा परिवार किसे पासे विछड़ गया है, इस तरीके दे नाल पूरे दा पूरा साडा परिवार खिलर गया है, बिखर गया है।
कहां होए है श्री गुरु ले स्वास उदारा।
माता जी बहुत लम्बे लम्बे ठंडे सा लेंदे ने ते नाले कहंदे ने कहां होए है श्री गुरु, ए सतगुरु जी हुण की वापरेगा की होवेगा।
हृदय बसूरत मात बो ले पोत्रण अंका।
ग्रंथाकार भाई संतोख सिंह जी लिखते ने माता गुजरी जी बहुत ही ज्यादा झुर रहे ने अपने पोत्रां नू गोदी दे विच, माता गुजरी जी ने बिठाया।
बार बिलोचन ते मुचते लहर पण अतंका।
माता गुजरी जी दी अखां दे विचों लगातार हंजुआं दा पानी वह रहा है। कवि संतोख सिंह जी लिखते ने कि वैरियां दा बहुता ज्यादा सिर दे उत्ते डर कूक रहे।
पर मैं घर घर बारता पसरी सुध सारे।
माता गुजरी जी दे कैद होण दी ते साहिबजादियां दे कैद होण दी जिहड़ी खबर है, कवि संतोख सिंह जी लिखदे ने घर घर दे विच हर इक जगह दे उत्ते पसर गई।
आए हजारों हेरते कर हाहाकारे।
हजारां ही जिहड़े लोक ने ओ देखण दे वास्ते आउंदे ने ते ऐसे जगह दे उत्ते जिथे ठहराया होया, जिथे कैद कीता होया, उस जगह ते कैदी बनिया होया नूं देख के लोक बहुत ज्यादा हाहाकार करदे ने, हाल पारिया मचाउंदे ने, पर उन्हां दी सुनण वाला कोई नहीं। कवि जी अगे नवे अध्याय दा प्रारंभ करदे ने।
खान वजी दा निकस के आयो सभा स्थान, ब्रेंद चमो पत मिल गए बैठे मेल महान।
ग्रंथाकार भाई संतोख सिंह जी लिखते ने कि पूरी रात माता गुजरी जी ने ते साहिबजादियां ने उसे ठंडे बुरज दे विच ठंड दे विच ही बतीत कीती। जदों अगला सवेरा होया ते जिहड़ा सरहंद दा सूबा वजीर खान सी ओह निकल के अपनी सभा दे विच पहुंचया है। ब्रिंद चमू पत मिल गए, बहुते सारे सेना दे मालक जरनैल उथे मिल गए ने, बहुत वड्डी सभा लग गई।
सुन प्रभ माही करे बतावन एक सिख मोको कीन सुनावन।
माही बयान कर रहा है कि हे सतगुरु सच्चे पातशाह जी, सुनो इस वार्ता नु, ए जेरी सारी वार्ता सच्चे पातशाह जी मैं तुहानू सुना रहा, ए सारी वार्ता सरहंद दे वासी सिख ने मैनू सुनाई सी। क्योंकि कहिंदा सच्चे पातशाह जी जदों मैं पहुंचया ते साका वापर चुकया सी, मैं ते सच्चे पातशाह जी एक सिख तों सारी वार्ता सुनी है जेरी मैं तुहानू बयान कर रहा।
ਜਥਾ ਜੋਗ ਮੈਂ ਬੋਝ ਬਿਰਤੰਤਾ ਸੋ ਤੁਮ ਪਾਸ ਭਨੋ ਭਗਵੰਤਾ।
ਮਾਹੀ ਕਹਿੰਦਾ ਹੇ ਭਗਵਾਨ ਸਤਿਗੁਰੂ ਜੀ, ਜਥਾ ਜੋਗ ਜੋ ਬਿਰਤਾਂਤ ਸਰੰਦ ਦੇ ਵਿਚ ਵਾਪਰਿਆ ਸੀ ਉਹ ਮੈਂ ਸੁਣਿਆ ਇਕ ਸਿੱਖ ਦੇ ਕੋਲੋਂ ਤੇ ਉਸੇ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਜੀ ਮੈਂ ਤੁਹਾਡੇ ਸਾਹਮਣੇ ਬਿਆਨ ਕਰ ਰਿਹਾ।
ਮੁਗਲ ਪਠਾਨ ਦੀਵਾਨ ਮਹਾਨ ਆਣ ਤੇਰੇ ਜਹ ਸਭਾ ਸਥਾਨਾ।
ਉਸ ਕਚਹਿਰੀ ਦੇ ਵਿਚ ਉਸ ਸਭਾ ਦੇ ਵਿਚ ਵੱਡੇ ਵੱਡੇ ਮੁਗਲ ਵੱਡੇ ਵੱਡੇ ਪਠਾਨ ਤੇ ਵੱਡੇ ਵੱਡੇ ਜਿਹੜੇ ਦੀਵਾਨ ਸਨ ਅਹਿਲਕਾਰ ਉਹ ਆਣ ਕੇ ਜੁੜ ਗਏ।
ਦੂਰ ਦੂਰ ਲੱਗ ਗਿਰਦ ਸਿਰੰਦ ਹੋਤੇ ਤਹਾਂ ਮਿਲ ਬੈਠੇ ਬ੍ਰਿੰਦ।
ਕਹਿੰਦਾ ਕਿ ਦੂਰ ਦੂਰ ਤੱਕ ਆਲੇ ਦੁਆਲੇ ਸਰੰਦ ਦੇ ਵਿਚ ਬਹੁਤੇ ਸਾਰੇ ਜਿਹੜੇ ਤੁਰਕ ਨੇ ਉਹ ਵੀ ਜੁੜੇ ਹੋਏ ਸਨ। ਇਸ ਤੋਂ ਇਲਾਵਾ ਬਹੁਤੇ ਸਾਰੇ ਲੋਕਾਂ ਦਾ ਇਕੱਠ ਸੀ।
ਹਿੰਦੂ ਖੱਤਰੀ ਬਣਕ ਕਤੇਕ ਪੁਰਜਨ ਦੇਖਣ ਹੇਤ ਅਨੇਕ।
ਇਸ ਤੋਂ ਇਲਾਵਾ ਹਿੰਦੂ ਖੱਤਰੀ ਬਾਣੀਏ ਬਹੁਤੇ ਸਾਰੇ ਜਿਹੜੇ ਸਰੰਦਪੁਰੀ ਦੇ ਵਿਚ ਵਸਣ ਵਾਲੇ ਸਨ ਉਹ ਦੇਖਣ ਦੇ ਵਾਸਤੇ ਪਹੁੰਚੇ ਸਨ।
ਭਈ ਸਭਾ ਮੈਂ ਪੀਰ ਵਿਸਾਲਾ ਬੈਠੇ ਜਾਲ ਖਰੇ ਨਰ ਜਾਲਾ।
ਉਸ ਵੇਲੇ ਸਰੰਦ ਸੂਬੇ ਦੀ ਸਭਾ ਦੇ ਵਿਚ ਬਹੁਤਾ ਜ਼ਿਆਦਾ ਲੋਕਾਂ ਦੀ ਭੀੜ ਵਧੀ ਹੈ। ਬਹੁਤੇ ਸਾਰੇ ਤਮਾਮ ਬੈਠੇ ਹੋਏ ਸਨ ਤੇ ਬਹੁਤੇ ਸਾਰੇ ਖਲੋਤੇ ਸਨ ਜਿਨ੍ਹਾਂ ਨੂੰ ਬੈਠਣ ਦੇ ਵਾਸਤੇ ਕੋਈ ਜਗ੍ਹਾ ਹੀ ਨਹੀਂ ਮਿਲੀ।
ਰੰਗਰ ਗ੍ਰਾਮ ਮੋਰੰਡੇ ਬਾਸੀ ਸੋ ਸਰਦਾਰ ਹੋਤੋ ਦਲ ਪਾਸੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰੰਗੜ ਜਿਹੜਾ ਕਿ ਪਿੰਡ ਮੁਰਿੰਡੇ ਦਾ ਰਹਿਣ ਵਾਲਾ ਸੀ ਉਹ ਬਹੁਤੇ ਸਾਰੇ ਦਲ ਦਾ ਸਰਦਾਰ ਸੀ।
ਤਿਸ ਕੀ ਦਿਸ਼ਾ ਕਰੇ ਤਬ ਨੈਣਾ ਬੋਲਿਓ ਤਬ ਵਜ਼ੀਰ ਖਾਂ ਬੈਣਾ।
ਉਸ ਰੰਗੜ ਦੇ ਵੱਲ ਦੇਖ ਕੇ ਜਿਹੜਾ ਸਰੰਦ ਦਾ ਸੂਬਾ ਵਜ਼ੀਰ ਖਾਂ ਸੀ ਉਹ ਬੋਲਿਆ,
ਕਹਿੰਦਾ ਪੁੱਤਰ ਗੁਰੂ ਕੇ ਜਹਾਂ ਬਿਠਾਏ ਤਹ ਤੇ ਲੈ ਆਵੋ ਇਸ ਥਾਏ।
ਉਸ ਵੇਲੇ ਸੂਬੇ ਸਰੰਦ ਨੇ ਉਸ ਨੂੰ ਹੁਕਮ ਕੀਤਾ ਜਿਹੜਾ ਰੰਗੜ ਹੈ ਮੁਰਿੰਡੇ ਦਾ ਰਹਿਣ ਵਾਲਾ ਜਿਹੜਾ ਕਿ ਥੋੜੀ ਫੌਜ ਦਾ ਵੱਡਾ ਸਰਦਾਰ ਹੈ। ਸੂਬਾ ਵਜ਼ੀਰ ਖਾਂ ਕਹਿੰਦਾ ਕਿ ਗੁਰੂ ਦੇ ਪੁੱਤਰ ਜਿੱਥੇ ਬਿਠਾਏ ਹੋਏ ਨੇ ਉਹਨਾਂ ਨੂੰ ਉਥੋਂ ਬੁਲਾ ਕੇ ਸਭਾ ਦੇ ਵਿਚ ਲੈ ਕੇ ਆਓ।
ਸਾਦਰ ਮ੍ਰਿਦਲ ਬਾਕ ਕਹਿ ਕਰਕੇ ਦੇਹੋ ਦਿਲਾਸਾ ਲੈ ਹੋ ਸਿਧਰ ਕੇ।
ਸਰੰਦ ਦਾ ਸੂਬਾ ਵਜ਼ੀਰ ਖਾਂ ਕਹਿੰਦਾ ਕਿ ਬੜੇ ਸਤਿਕਾਰ ਦੇ ਨਾਲ ਮਿੱਠੇ ਕੋਮਲ ਬਚਨਾਂ ਦੇ ਨਾਲ ਉਹਨਾਂ ਨੂੰ ਦਿਲਾਸਾ ਦੇ ਕੇ ਇੱਥੇ ਛੇਤੀ ਸਭਾ ਦੇ ਵਿਚ ਕਚਹਿਰੀ ਦੇ ਵਿਚ ਲੈ ਆਵੋ।
ਮੁਰਿੰਡੇ ਚ ਸੁਣ ਕਰ ਗਯੋ ਦਾਦੀ ਪੋਤਰ ਬਿਲੋਕਤ ਪਯੋ।
ਉਹ ਜਿਹੜਾ ਰੰਗੜ ਮੁਰਿੰਡੇ ਦਾ ਵਾਸੀ ਸੀ ਉਹ ਚੱਲ ਕੇ ਛੇਤੀ ਹੀ ਉਸ ਬੁਰਜ ਦੇ ਵਿਚ ਪਹੁੰਚਿਆ, ਦਾਦੀ ਤੇ ਪੋਤਰਿਆਂ ਨੂੰ ਉਸਨੇ ਦੇਖਿਆ।
ਨਿਕਟ ਪਹੁੰਚ ਬੋਲਿਓ ਸੁਣ ਮਾਈ ਸਭਾ ਨਭਾਵ ਲੋਕ ਸਮੁਦਾਈ।
ਮਾਤਾ ਗੁਜਰੀ ਜੀ ਦੇ ਕੋਲ ਜਾ ਕੇ ਉਹ ਰੰਗੜ ਕਹਿੰਦਾ ਹੈ, ਸੁਣੋ ਮਾਤਾ ਜੀ, ਨਵਾਬ ਸੂਬਾ ਸਰੰਦ ਤੇ ਬਹੁਤ ਸਾਰੇ ਲੋਕ ਸਭਾ ਦੇ ਵਿਚ ਜਮ੍ਹਾਂ ਹੋਏ ਨੇ।
ਤਿੰਨ ਸਭ ਹੁਣ ਹੇਰਨ ਕਾਰਨ ਗੁਰਸਤ ਦੋਨੋ ਕਰੇ ਹਕਾਰਨ।
ਕਹਿੰਦਾ ਕਿ ਸਰੰਦ ਦੇ ਸੂਬੇ ਦਾ ਹੁਕਮ ਹੈ, ਜਿਹੜੇ ਸਤਿਗੁਰਾਂ ਦੇ ਦੋਵੇਂ ਸਾਹਿਬਜ਼ਾਦੇ ਨੇ ਇਹਨਾਂ ਨੂੰ ਮਿਲਣ ਦੇ ਵਾਸਤੇ ਨਵਾਬ ਨੇ ਆਪਣੀ ਕਚਹਿਰੀ ਦੇ ਵਿਚ ਬੁਲਾਇਆ।
ਸੁਣਤ ਮਾਤ ਕੰਪਤ ਦੁਖ ਪਾਇਓ ਰੰਗਰ ਸੰਗ ਬਾਕੀ ਮੰਗਾਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਐਸੀ ਗੱਲ ਮਾਤਾ ਗੁਜਰੀ ਜੀ ਨੇ ਸੁਣੀ ਹੈ ਤੇ ਮਾਤਾ ਜੀ ਦਾ ਹਿਰਦਾ ਤੁਰ ਅੰਦਰ ਤੱਕ ਕੰਬ ਗਿਆ, ਬੜਾ ਦੁੱਖ ਪ੍ਰਤੀਤ ਹੋਇਆ ਤੇ ਰੰਗੜ ਦੇ ਨਾਲ ਮਾਤਾ ਜੀ ਨੇ ਫਿਰ ਇਸ ਤਰ੍ਹਾਂ ਆਖੇ। ਰੰਗੜ ਨੂੰ ਮਾਤਾ ਜੀ ਨੇ ਇਸ ਤਰ੍ਹਾਂ ਆਖਿਆ,
ਗੁਰ ਕੇ ਪੁੱਤਰ ਗਏ ਤਿੰਨ ਸੰਗ ਸੋਧਨ ਤਿੰਨੋ ਕੀ ਪਾ ਕੇ ਮੰਗ।
ਮਾਤਾ ਗੁਜਰੀ ਜੀ ਉਸ
ਬੁਲਾਉਣ ਵਾਲੇ ਰੰਗਣ ਨੂੰ ਕਹਿੰਦੇ ਨੇ। ਮਾਤਾ ਜੀ ਕਹਿੰਦੇ ਨੇ ਕਿ ਸਤਿਗੁਰਾਂ ਦੇ ਜਿਹੜੇ ਪੁੱਤਰ ਨੇ ਉਹ ਤੇ ਉਹਨਾਂ ਦੇ ਨਾਲ ਹੀ ਚਲੇ ਗਏ ਨੇ, ਮੈਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਹੈ, ਕੋਈ ਪਤਾ ਨਹੀਂ ਹੈ ਕਿ ਗੁਰੂ ਜੀ ਦੇ ਪੁੱਤਰ ਕਿੱਥੇ ਨੇ। ਇਹ ਜੁਗ ਬਾਰਕ ਪਾਰਕ ਮੇਰੇ ਬਹੁਪ੍ਰਤ ਪਾਰੇ ਕੀਨ ਬਡੇਰੇ। ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਇਹਨਾਂ ਦੋਵਾਂ ਨੂੰ ਜਿਨ੍ਹਾਂ ਨੂੰ ਤੁਸੀਂ ਸਤਿਗੁਰਾਂ ਦੇ ਸਾਹਿਬਜ਼ਾਦੇ ਸਮਝ ਰਹੇ ਹੋ, ਇਹ ਸਤਿਗੁਰਾਂ ਦੇ ਸਾਹਿਬਜ਼ਾਦੇ ਨਹੀਂ ਹਨ। ਮਾਤਾ ਜੀ ਕਹਿੰਦੇ ਨੇ ਇਹ ਤੇ ਮੈਂ ਪਾਲੇ ਹੋਏ ਨੇ ਦੋ, ਛੋਟੀ ਉਮਰ ਤੋਂ ਬਹੁਤਾ ਜ਼ਿਆਦਾ ਪ੍ਰਤ ਪਾਲਣਾ ਕਰਕੇ ਇਹਨਾਂ ਨੂੰ ਵੱਡਿਆਂ ਕੀਤਾ। ਮਾਤਾ ਜੀ ਕਹਿੰਦੇ ਨੇ ਕਿ ਇਹਨਾਂ ਨੂੰ ਪਾਲਿਆ ਹੋਇਆ, ਇਹ ਸਤਿਗੁਰਾਂ ਦੇ ਸਾਹਿਬਜ਼ਾਦੇ ਨੇ। ਸੁਣ ਰੰਗਰ ਨੇ ਜਾਇ ਸੁਣਾਈ ਪਾਰਕ ਮੇਰੇ ਪਾਖਤ ਮਾਈ। ਰੰਗਣ ਮਾਤਾ ਜੀ ਦੀ ਗੱਲ ਨੂੰ ਸੁਣ ਕੇ ਵਾਪਸ ਪਰਤ ਗਿਆ। ਜਾ ਕੇ ਸਭਾ ਦੇ ਵਿੱਚ ਉਸ ਰੰਗਣ ਨੇ ਆਖਿਆ ਕਿ ਮਾਤਾ ਗੁਜਰੀ ਜੀ ਸਤਿਗੁਰਾਂ ਦੀ ਮਾਤਾ ਕਹਿੰਦੀ ਹੈ ਕਿ ਗੁਰੂ ਦੇ ਸਾਹਿਬਜ਼ਾਦੇ ਨਹੀਂ ਹਨ, ਇਹ ਗੁਰੂ ਦੇ ਪੁੱਤਰ ਨਹੀਂ ਹਨ, ਜਿਹੜੇ ਮੇਰੇ ਨਾਲ ਦੋ ਨੇ ਉਹ ਕਹਿੰਦੀ ਹੈ ਇਹਨਾਂ ਨੂੰ ਤੇ ਮੈਂ ਗੋਦ ਲੈ ਕੇ ਪਾਲਿਆ ਹੋਇਆ, ਇਹ ਗੁਰੂ ਦੇ ਸੁਪੁੱਤਰ ਨੇ। ਸੁਚਾਨੰਦ ਖੱਤਰੀ ਇੱਕ ਨੀਚ ਬੈਠਿਓ ਤਾਂ ਸਭਾ ਕੇ ਬੀਚ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸੇ ਸਭਾ ਦੇ ਵਿੱਚ ਸੁਚਾਨੰਦ ਖੱਤਰੀ ਬੈਠਾ ਸੀ। ਸੋਤਾ ਸਬੰਧ ਕਰਤ ਗੁਰ ਕਰ ਮੈਂ ਦਿਓ ਹਟਾਏ ਸੁ ਪ੍ਰਥਮ ਚਗਰ ਮੈਂ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਆਪਣੀ ਧੀ ਦਾ ਆਪਣੀ ਲੜਕੀ ਦਾ ਰਿਸ਼ਤਾ ਗੁਰੂ ਘਰ ਦੇ ਵਿੱਚ ਉਹ ਕਰਨਾ ਚਾਹੁੰਦਾ ਸੀ, ਪਰ ਸਤਿਗੁਰਾਂ ਨੇ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ ਸੀ, ਇਸ ਕਰਕੇ ਸਤਿਗੁਰਾਂ ਦੇ ਨਾਲ ਉਸ ਦਿਨ ਤੋਂ ਉਹ ਵੱਡਾ ਦੁਐਸ਼ ਕਰਦਾ ਸੀ। ਜਾਂ ਤੇ ਦੁਐਸ਼ ਕਰੇ ਗੁਰ ਸੰਗ ਸੁਣਤ ਸਭਾ ਮੈਂ ਕਹੇ ਕੁਟੰਗ। ਇਸ ਕਰਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਨਾਲ ਉਹ ਦੁਐਸ਼ ਕਰਦਾ ਸੀ ਉਸ ਵੇਲੇ ਜਦੋਂ ਐਸੀ ਵਾਰਤਾ ਸਭਾ ਦੇ ਵਿੱਚ ਫੈਲੀ ਤੇ ਫਿਰ ਕੁਟੰਗ ਨੀਤੀ ਦੇ ਨਾਲ ਬੋਲਿਆ ਸੁਚਾਨੰਦ।
ਪਾਤਸ਼ਾਹੀ ਲਸ਼ਕਰ ਗਣ ਗਾਰਾ ਨਹੀਂ ਪੌਤਣ ਤਵ ਪਿਆਰ ਵਿਚਾਰਾ।
ਸੁਚਾਨੰਦ ਕਹਿੰਦਾ ਹੈ ਕਿ ਜਦੋਂ ਬਾਦਸ਼ਾਹ ਦੇ ਬਹੁਤੇ ਸਾਰੇ ਲਸ਼ਕਰ ਨੂੰ ਇਹਦੇ ਪੁੱਤਰ ਨੇ ਮਾਰ ਦਿੱਤਾ, ਉਸ ਵੇਲੇ ਇਸ ਗੁਰੂ ਦੀ ਮਾਤਾ ਨੇ ਇਸ ਪੁੱਤਰਾਂ ਦੇ ਪਿਆਰ ਨੂੰ ਮਾਤਾ ਨੇ ਨਹੀਂ ਵਿਚਾਰਿਆ ਜਦੋਂ ਇਹਦੇ ਪੁੱਤਰ ਨੇ ਲਸ਼ਕਰ ਬਾਦਸ਼ਾਹ ਦਾ ਨਾਸ਼ ਕੀਤਾ। ਕਹਿੰਦਾ ਅਬ ਕਰ ਤਰਾਸ ਕਹੇ ਇਹ ਪਾਰਕ ਗੁਰ ਕੇ ਪੁੱਤਰ ਬਿਦਤੇ ਵਾਰਕ। ਸੁਚਾਨੰਦ ਕਹਿੰਦਾ ਹੈ ਕਿ ਮਾਤਾ ਝੂਠ ਬੋਲ ਰਹੀ ਹੈ, ਉਹਦੇ ਕੋਈ ਪਾਲੇ ਹੋਏ ਪੁੱਤਰ ਨਹੀਂ ਹਨ, ਇਹ ਵਾਸਤਵਿਕ ਰੂਪ ਦੇ ਵਿੱਚ ਗੁਰੂ ਦੇ ਪੁੱਤਰ ਨੇ ਇਸ ਵੇਲੇ ਡਰ ਨੂੰ ਧਾਰਨ ਕਰਕੇ ਆਪਣੇ ਪੋਤਰਿਆਂ ਨੂੰ ਬਚਾਉਣਾ ਚਾਹੁੰਦੀ ਹੈ, ਮਾਤਾ ਗੁਜਰੀ ਜੀ ਝੂਠ ਬੋਲ ਰਹੀ ਹੈ। ਸੁਚਾਨੰਦ ਕਹਿੰਦਾ ਕਿ ਮੈਂ ਜਾਣਦਾ ਹਾਂ ਇਹ ਵਾਕਿਆ ਹੀ ਗੁਰੂ ਦੇ ਸਾਹਿਬਜ਼ਾਦੇ ਨੇ।
ਖਾਣ ਵਜੀਦ ਕਹਿਓ ਅਬ ਜਾਓ ਦੋਨੋ ਗੁਰ ਨੰਦਨ ਕੋ ਲਿਆਓ।
ਜਦੋਂ ਸੁਚਾਨੰਦ ਨੇ ਐਸੀ ਗੱਲ ਕੀਤੀ ਤੇ ਵਜ਼ੀਰ ਖਾਂ ਫੇਰ ਕਹਿੰਦਾ ਹੈ, ਕਹਿੰਦਾ ਕਿ ਜਾਓ ਉਹਨਾਂ ਨੂੰ ਬੁਲਾ ਕੇ ਲੈ ਆਓ ਜਿਹੜੇ ਕਿ ਗੁਰੂ ਦੇ ਨੰਦਨ ਨੇ, ਜਿਹੜੇ ਗੁਰੂ ਦੇ ਸੁਪੁੱਤਰ ਨੇ।
ਮਾਤਾ ਸੰਗ ਕਹੋ ਸਮਝ ਆਏ ਹੇਤ ਬਿਲੋਕਣ ਸਭਾ ਬੁਲਾਏ।
ਉਸ ਵੇਲੇ ਸਰਹੰਦ ਦਾ ਸੂਬਾ ਵਜ਼ੀਰ ਖਾਂ ਕਹਿੰਦਾ ਕਿ ਮਾਤਾ ਗੁਜਰੀ ਜੀ ਨੂੰ ਮਿੱਠੇ ਲਫ਼ਜ਼ਾਂ ਦੇ ਨਾਲ ਸਮਝਾਓ ਤੇ ਉਹਨਾਂ ਦੇ ਮਨ ਦੇ ਵਿੱਚ ਐਸਾ ਭਰੋਸਾ ਧਾਰਨ ਕਰਾਵੋ ਕਿ ਸਿਰਫ ਸਭਾ ਦੇ ਵਿੱਚ ਮਿਲਣ ਦੇ ਵਾਸਤੇ ਉਹਨਾਂ ਨੂੰ ਬੁਲਾਇਆ ਗਿਆ, ਕਿਸੇ ਪ੍ਰਕਾਰ ਦੀ ਕੋਈ ਸਜ਼ਾ ਦਿੱਤੀ ਨਹੀਂ ਜਾਏਗੀ।
ਅਪਰ ਬਾਤ ਕੁਛ ਕਰੇ ਨਾ ਕੋਈ ਤੁਝ ਟਿਗ ਹੀ ਪਹੁੰਚਾਵੇ ਦੋਈ।
ਸਰਹੰਦ ਦਾ ਸੂਬਾ ਵਜ਼ੀਰ ਖਾਂ ਕਹਿੰਦਾ ਕਿ ਮਾਤਾ ਜੀ ਨੂੰ ਆਖੋ ਕਿ ਸਿਰਫ ਸਭਾ ਦੇ ਵਿੱਚ ਉਹਨਾਂ ਨੂੰ ਬੁਲਾਇਆ ਗਿਆ ਹੈ ਦੇਖਣ ਦੇ ਵਾਸਤੇ, ਮਿਲਣ ਦੇ ਵਾਸਤੇ, ਜਦੋਂ ਸਭਾ ਦੀ ਸਮਾਪਤੀ ਹੋਏਗੀ ਤੇ ਵਾਪਸ ਤੁਹਾਡੇ ਕੋਲ ਤੁਹਾਡਿਆਂ ਪੋਤਰਿਆਂ ਨੂੰ ਭੇਜ ਦਿੱਤਾ ਜਾਵੇਗਾ। ਸਰਹੰਦ ਦਾ ਸੂਬਾ ਕਹਿੰਦਾ ਕਿ ਐਸੀ ਵਾਰਤਾ ਮਾਤਾ ਗੁਜਰੀ ਜੀ ਦੇ ਕੋਲ ਜਾ ਕੇ ਬਿਆਨ ਕਰੋ ਤੇ ਉਹਨਾਂ ਦੋਵਾਂ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਨੂੰ ਸਭਾ ਦੇ ਵਿੱਚ ਪੇਸ਼ ਕੀਤਾ ਜਾਵੇ, ਐਸਾ ਦੁਬਾਰਾ ਫੇਰ ਉਸ ਰੰਗੜ ਮੁਰੰਡੇ ਵਾਲੇ ਨੂੰ ਹੁਕਮ ਦਿੱਤਾ ਹੈ ਸਰਹੰਦ ਦੇ ਸੂਬੇ ਵਜ਼ੀਰ ਖਾਂ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ
ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਣਾ।